ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਮਨ ਚ ਫੁਰਨਾ ਕੀਤਾ ਕਦੇ ਮੇਰੀ ਵੀ ਪੂਜਾ ਹੋਵੇ, ਮੇਰਿਆਂ ਚਰਣਾ ਵਿਚ ਵੀ ਆ ਕੇ ਲੋਕ ਨਮਸਕਾਰਾਂ ਕਰਨ, ਭੇਟਾਵਾਂ ਅਰਪਣ ਕਰਨ। ਅੰਤਰਯਾਮੀ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਦੇ ਮਨ ਦਾ ਇਹ ਫੁਰਨਾ ਜਾਣਿਆ, ਬਚਨ ਕੀਤਾ ਮਰਦਾਨਿਆਂ ਤੇਰਾ ਇਹ ਫੁਰਨਾ ਆਉਂਦੇ ਨਗਰ ਵਿਚ ਪੂਰਾ ਹੋਵੇਗਾ। ਪਰ ਇਹ ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਵੱਲੋਂ ਕੀਤੀ ਹੋਈ ਉਪਮਾ ਝੂਠੀ ਹੈ, ਚਾਰ ਦਿਨਾਂ ਦੀ ਹੈ। ਇਹ ਪਰਮਾਰਥ ਦੇ ਰਸਤੇ ਵਿਚ ਬੜੀ ਵੱਡੀ ਅੜਕਣ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਮਨ ਚ ਸੁਖਛੇ ਤੇ ਲਜਾਏ ਮਾਨ ਵੀ ਹੋਏ, ਅਗਲੇ ਨਗਰ ਵਿਚ ਗਏ। ਸਤਿਗੁਰੂ ਜੀ ਨੇ ਬਾਹਰ ਹੀ ਉਤਾਰਾ ਕੀਤਾ, ਮਰਦਾਨੇ ਨੂੰ ਆਖਿਆ ਜਾ ਮਰਦਾਨਿਆਂ ਨਗਰ ਵਿਚ। ਭਾਈ ਸਾਹਿਬ ਜੀ ਇਨਕਾਰ ਕਰਦੇ ਅੱਗੋਂ, ਮਹਾਰਾਜ ਜੀ ਕਹਿੰਦੇ ਨਾ ਮਰਦਾਨਿਆਂ ਜਾ। ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਭਾਈ ਸਾਹਿਬ ਨਗਰ ਵਿਚ ਗਏ ਤੇ ਨਗਰ ਦੇ ਲੋਕਾਂ ਨੇ ਭਾਈ ਮਰਦਾਨੇ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਭਾਈ ਸਾਹਿਬ ਦੇ ਚਰਨਾਂ ਤੇ ਆ ਕੇ ਮੱਥਾ ਟੇਕਦੇ, ਵੰਦਨਾ ਕਰਦੇ, ਨਮਸਕਾਰਾਂ ਕਰਦੇ, ਭੇਟਾਵਾਂ ਅਰਪਣ ਕਰਦੇ, ਘਰਾਂ ਚੋਂ ਜਾ ਕੇ ਕੋਈ ਕੱਪੜੇ ਲਿਆ ਕੇ ਭੇਟ ਕਰਦਾ, ਕੋਈ ਮਾਇਆ, ਕੋਈ ਮਠਿਆਈਆਂ, ਕੋਈ ਪਕਵਾਨ ਬਣਾ ਕੇ ਲਿਆਉਂਦਾ। ਭਾਈ ਮਰਦਾਨਾ ਜੀ ਦੇ ਚਰਨਾਂ ਵਿਚ ਢੇਰ ਲੱਗ ਗਏ, ਵਸਤੂਆਂ ਦੇ ਅੰਬਾਰ ਲੱਗ ਗਏ। ਬੜੇ ਖੁਸ਼ ਨੇ ਕਿ ਪੂਜਾ ਹੋ ਰਹੀ ਹੈ। ਦੋ ਕੁਪਹਿਰ ਭਾਈ ਸਾਹਿਬ ਨੇ ਆਪਣੀ ਪੂਜਾ ਕਰਵਾਈ ਹੈ ਔਰ ਜਿੰਨਾ ਉਹ ਰਾਜਸਾਜ ਸੀ ਉਹਦੀਆਂ ਦੋ ਕਪੰਡਾਂ ਬਣਵਾ ਕੇ ਸੇਵਾਦਾਰਾਂ ਦੇ ਸਿਰ ਤੇ ਚੁਕਵਾ ਕੇ ਸਤਿਗੁਰਾਂ ਵੱਲ ਆ ਗਏ। ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਵੱਲ ਤੱਕਿਆ ਹੈ, ਵੇਖ ਕੇ ਸਤਿਗੁਰੂ ਜੀ ਮੁਸਕਰਾਏ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਇਸ ਤੋਂ ਅਗਲੇਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸਭੀ ਪੂਜਾ ਕੀਨ ਮਹਾਨਾ,
ਸਾਰੇ ਨਗਰ ਨਿਵਾਸੀਆਂ ਨੇ ਭਾਈ ਮਰਦਾਨੇ ਦੀ ਬਹੁਤ ਪੂਜਾ ਕੀਤੀ। ਕਿਸੇ ਨੇ ਨੀ ਪੁੱਛਿਆ ਭਾਈ ਸਾਹਿਬ ਨੂੰ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਬਸ ਖੇਡ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹੋ ਜਿਹੀ ਵਰਤੀ ਹੈ ਕਿ ਸਾਰੇ ਨਗਰ ਨਿਵਾਸੀਆਂ ਨੇ ਬਹੁਤ ਪੂਜਾ ਕੀਤੀ।
ਬੰਦੇ ਪਦ ਭੇਟੇ ਤਰ ਨਾਨਾ,
ਭਾਈ ਸਾਹਿਬ ਦੇ ਚਰਨਾਂ ਤੇ ਵੰਦਨਾ ਕਰਦੇ ਨੇ, ਨਾਨਾ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਹਨ।
ਕਿਨੋ ਨਾ ਬੂਜਨ ਕੀਨੋ ਮੋਹੀ,
ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰਾਂ ਦੇ ਪਾਸ ਆ ਕੇ, ਮਹਾਰਾਜ ਜੀ ਮੈਨੂੰ ਕਿਸੇ ਨੇ ਪੁੱਛਿਆ ਹੀ ਨੀ ਕੁਝ, ਕਿਸੇ ਨੇ ਨੀ ਪੁੱਛਿਆ ਤੂੰ ਕੌਣ ਹੈ, ਕਿੱਥੋਂ ਆਇਆ ਹੈ।
ਕਹੇ ਪਰਸ ਪਰ ਸੰਤ ਸੋਹੀ,
ਪਤਾ ਨੀ ਉਹਨਾਂ ਵਿੱਚ ਉਹਨਾਂ ਨੂੰ ਮੇਰੇ ਵਿੱਚੋਂ ਕੀ ਨਜ਼ਰ ਆਉਂਦਾ ਸੀ ਕਿ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਕਹਿੰਦੇ ਸੀ ਇਹ ਕੋਈ ਸੰਤ ਹਨ, ਇਹ ਕੋਈ ਮਹਾਤਮਾ ਹਨ ਜਿਹੜੇ ਸਾਡੇ ਨਗਰ ਵਿੱਚ ਚੱਲ ਕੇ ਆਏ ਹਨ।
ਅਸਕੈ ਪੇਟ ਹੁਤੀ ਜੋ ਸਾਰੀ,
ਏਦਾਂ ਕਹਿ ਕੇ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦੇ ਪਾਸ ਜਿੰਨੀਆਂ ਭੇਟਾਵਾਂ ਭਾਈ ਸਾਹਿਬ ਨੂੰ ਮਿਲੀਆਂ ਸਨ,
ਸੋ ਤਰ ਦੀਨੀ ਗੁਰੂ ਅਗਾਰੀ,
ਇੱਕ ਵੱਡੀ ਪੰਡ, ਦੋ ਪੰਡਾਂ ਜਿਹੜੀਆਂ ਰਾਜਸਾਜ ਦੀਆਂ ਮਿਲੀਆਂ ਸੀ ਭਾਈ ਮਰਦਾਨੇ ਨੂੰ, ਰਸਤਾ ਬਸਤਾ ਆਈਆਂ ਸਨ, ਉਹ ਸਾਰਾ ਕੁਝ ਸਤਿਗੁਰਾਂ ਦੇ ਅੱਗੇ ਲਿਆ ਕੇ ਭਾਈ ਮਰਦਾਨਾ ਜੀ ਨੇ ਰੱਖ ਦਿੱਤਾ।
ਬਿਗਸਤ ਮੁਕਤੇ ਬਚਨ ਬਖਾਨੇ,
ਵੇਖ ਕੇ ਭਾਈ ਮਰਦਾਨਾ ਜੀ ਵੱਲ ਸਤਿਗੁਰੂ ਜੀ ਹੱਸ ਪਏ ਤੇ ਮੁਸਕੁਰਾ ਕੇ ਗਰੀਬਨ ਬਾਜ ਪਾਤਸ਼ਾਹ ਜੀ ਬੋਲੇ,
ਕੋ ਕੋ ਵਥਿਆ ਨੀ ਮਰਦਾਨੇ।
ਮਹਾਰਾਜ ਜੀ ਹੱਸਦਿਆਂ ਪੁੱਛਦੇ ਮਰਦਾਨਿਆਂ ਕੀ ਲਿਆਇਆ। ਬੜਾ ਕੁਝ ਲਿਆਇਆ। ਪਾਤਸ਼ਾਹ ਕਹਿੰਦੇ ਮਰਦਾਨਿਆਂ ਕੀ ਵਸਤੂ ਲੈ ਕੇ ਆਇਆ ਹੈ।
ਹਿਰਦੇ ਤੇਰੋ ਹਰਖ ਵਿਸ਼ੇਖਾ,
ਬੜਾ ਖੁਸ਼ ਹੈ ਅੱਜ ਤਾਂ ਤੇਰਾ ਹਿਰਦਾ ਬੜਾ ਖੇੜੇ ਵਿਚ ਹੈ, ऐसा की पदार्थ लैके आया अज ता बड़ा खुश नजर आना।
बदन प्रफुल्लित अतिशय देखा।
सतगुरु सचे पातशाह जी महाराज जी कहंदे तेरा चेहरा बड़ा खिड़िया होया नजर आ रहा है।
कर जोरे कै सुन प्रभ मोरे।
भाई मरदाना जी ने अगो हाथ जोड़े ते कहन लगे हे प्रभु जी हे स्वामी जी सुनो।
गमने ओ नगर अनुग्रह तेरे।
महाराज तुहाडी कृपा नाल तुहाडी दया नाल मैं इस नगर दे विच चल के गया सा।
जो रावर ने बचन बखाना।
जिवें तुसी बचन कहे सन जिवें आप जी ने मेरे प्रति हुक्म फरमाया सी।
जो पूरन पा हरख महाना।
उसे तरह वो बचन आप जी दा पूरा होया। मेरी बड़ी मनता हुई है बड़ी पूजा हुई है नगर दे विच। बहुत सारे लोका ने आके मैनू नमाम कीतिया नमस्कारा कीतिया हन।
सुंदर बो अंबर मैं लियायो।
जदो महाराज जी ने पुछया ना मरदानिया की लैके आया बड़िया वस्तुआ लिया। ते भाई साहब जी विचों कढ़ कढ़ के ना वस्तुआ कहंदे आ वेखो महाराज कपड़े बड़े सोहने मिले आ इथो बड़े सोहने वस्त्र महाराज जी लैके आया हां।
धन आनियो नर जितो चढ़ायो।
जिन्ना धन लोका ने मैनू चढ़ावा चढ़ाया सी मैं ओ भी लैके आया हां।
हित दिखावन गठड़ी खोली।
सतगुरां नू विखाउण वास्ते भाई मरदाना जी ने जिहड़ी ओह गंढ सी ना ओ गठड़ी खोली है।
देखे प्रभु वस्त बहुमोली।
सतगुरु सचे पातशाह जी वेखदे ने भी बड़िया बड़िया बहुमुलिया वस्तुआ ने गठड़ी विच।
दशा देख मरदानी केरी।
भाई मरदाना जी कली कली शह महाराज आ वेखो किड्डी सोहनी वस्तु है आ वेखो जी किन्ना सोहना वस्त्र आ वेखो महाराज जी आ पदार्थ भी आया। सतगुरु जी भाई मरदाने दी दशा वेख दे हन।
लोभ लहर मैं चाह कनेरी।
देखिया के भाई मरदाना जी दा मन लोभ दियां लहरां विच गोते खा रहा है। पदार्थ वेख के भाई साहब दा मन उना पदार्थां दी लोभ लहर दे विच गोते खा रहा है।
उच्च हास बिगसी जग साई।
महाराज जी खेड़ खड़ा के उची उची हस पे। महाराज जी का हासा निकल गया वेख के भाई मरदाना जी वल वेख के ना उच्चा जा हासा सतगुरां दा निकल गया।
कित कबीर पुन गिरा अलाई।
पहला ता महाराज जी खेड़ खड़ा के हसे हस के फिर पातशाह जी बोले कहन लगे
भला कियो आनियो मरदाने।
महाराज कहंदे मरदानिया बड़ा चंगा कीता तू दा बड़ा कुछ ले आया कमाल ही कर दिती है बड़ा भला होया। भला होया मरदानिया तू ए सब कुछ ले आया।
आवे किते ना काज आने।
पर ए दस भी अपने काम केड़े आनिया ने वस्तुआ। पातशाह कहंदे चंगा कीता मरदानिया ले आया पर आणिया ए दस भी अपने काम केड़े आनिया ने आ जेड़े कपड़े बस्त्र लियाया एदे केड़ा आपा कुड़ते बनवा बनवा पाउणे है जां ए जेड़ा धन लियाया ए अपने केड़े काम आउणा दस मरदानिया।
मान बचन अब इस बिद कीजे।
मरदानिया एदा कर हुण साडा बचन मन जिवें असी तेनू कहिंदे हां।
वस्त लुटाए सपूरन दीजे।
मरदानिया इकट्ठा करन विच ओनी खुशी नहीं जिन्ना इनू लुटाउण विच खुशी आवेगी। पातशाह कहिंदे मरदानिया हुणे जिन्ना कुछ लियाया ना इकट्ठा करके इनू लुटा दे हुण जिन्ने इत्थे लोड़वंद नजर आउंदे ने जाचक नजर आउंदे ने ए सारा कुछ उना विच वरता दे वंड दे।
लैके रंक परम सुख पावे।
जदों किसे रंक नू गरीब नू ए वस्तुआं मिलनगियां ओ खुश होणगे। जिन्हां नू जरूरत है जिन्हां नू लोड़ है जदों उना नू ए वस्तुआं मिलनगियां ते ओ बड़े खुश ते प्रसन्न होणगे।
तेरो सीस असीस अलावे।
ते मरदानिया ओ तेनू असीसां देणगे ते जेड़ियां उना वल्लों मिलियां असीसां होणगियां मरदानिया ओ तेरे बड़े काम आउणगियां ओ काम आउणगियां जेड़ियां असीसां मिलनगियां। क्योंकि जदों किसे लोड़वंद नू वस्तु देगा ओ खुशी नाल असीस देवेगा। महाराज जी कहंदे असीसां मंगणियां हन असीसां देवो भगत करे वो मिलिया का क्या मिली है। देहो सजनया सी सड़िया ज्यो होवै साहेब स्यों मेल। ये मरण तो बाद ही थोड़ी असीसा होंदिया, ज्योंदया जी भी तो असीसा लैनिया कि सतगुरु जी आप असीस बख्श दे सी तेरे चेत चो करतार ना विसरे। गुरु अर्जन देव साहब असीस बख्श दे बूता माता की आसीस, निमख न बिसरो तुमको हर हर सदा भजो जगदीश। पूता माता की आसीस। महाराज जी कहते मरदानिया असीसा मिलन गियां बदले विच, असीसा बड़िया कम आउंदियां। बद दुआवां नहीं लैनिया, असीसा लैनिया हन। एक विद्वान दा बड़ा सोहना कथन है, वह कहिंदा गरीब को मत दुखा गरीब रो देगा, गरीब को मत दुखा गरीब रो देगा, देखेगा उसका खुदा तो दो जहां से खो देगा। किसे गरीब नू कंगले नू ना दुखाई, बद असीस ना लई, वो कुछ नहीं कर सकता, तेरा बिगाड़ तो कुछ नहीं सकता, बस रोवेगा। पर जदों दा स्वामी मालक वेखेगा तेरा लोक परलोक बिगड़ के रख बिगाड़ के रख देगा। इस करके असीसा लैनिया मरदानिया, ए वंड दे जदों लोड़बंद लैके खुश होणगे तेनू असीसा देणगे।
हसने ते लज्जित मरदाना,
जदों महाराज जी हस पए ना, सतगुरां दे हसने करके मरदाना जी बड़े शर्मिंदा होए। जदों महाराज जी उच्चा जिहा हसे ना, उस हादसे विच बड़ा कुछ सी। उस हादसे विच महाराज जी ने विखाया मरदाने नू कि किवें राजे शिव नाभ ने थालां दे अंबारां दे अंबार हीरियां मोतियां दे भर के दिते, सतगुरां वापस कर दिते सी। किवें सोने दियां धरतियां महाराज जी कोल आईयां पातशाह ने, वह सारियां धरतियां दा इक अख दे फोर च त्याग कर दिता सी। उस हादसे विच भाई मरदाने नू बहुत कुछ समझा दिता, भाई साहब जी शर्मिंदा होए।
हृदय गुणत मैं पयो अयाना,
मन ही मन भाई साहब सोचते ने मैं ना समझ हो गया, मैं अयाणिया वाली गल कीती है।
हेम तारा आदिक जे सब चीनो,
सतगुरु जी मैनू सोने दी धरती ते लैके गए, स्वर्ण दी सोने दी धरती दी यात्रा सतगुरां ने करवाई विखाई।
तनक लोभ ते करन न दीनो,
उथे हजारा रुपये के लखा रुपये दा सोना ही पिया होया, हीरे मोती पए हुए। उना वस्तुआ नू जदों मैं वेख्या ते गुरु साहब ने मेरे हिरदे च थोड़ा जिन्ना भी लोभ पैदा नहीं होण दिता, मन च कदे कामना भी पैदा नहीं हुई, फुरना भी नहीं आया कि वस्तुआ इथों लै जाइए। एहो जे दयालु गुरु नानक साहब सच्चे पातशाह हन।
ए क्या अल्प वस्त मैं आनी,
अज आ थोड़ियां जिहियां वस्तुआं मैं लैके आया ते एदा ही लोभ करी जाना, ये कैसी विडंबना है। क्योंकि अज मैं दुनियावी माण दी कांखा रख बैठा सा मन च। सोने दियां धरतियां वेख के गुरु साहब ने मेरे मन च लोभ पैदा नहीं होण दिता, ते आ की सी उदे सामने, आ थोड़ी जी एक पांड राज साज दी समान दी कपड़े दी थोड़ा बहुत विच रुपये ने, इदे विच मैं अपना मन खचत कर लिया है।
मान लोभ में मत बिर मानी,
जेड़ा झूठा मान मिलिया लोकां वल्लों ते लोभ दे विच मेरा मन बिरम गया, यानी कि भरम गया लोभ दे विच, झूठे माण दे विच मेरा मन बिरम गया।
खरे रंक अवलोके पासो,
भाई साहब जी नू शर्मिंदगी महसूस होई। उसे वक्त लागे कुछ भिखारी खड़े वेखे सी, मंगते खड़े वेखे हन, वो जिन्ना भी राज साग सी भाई साहब ने आख्या उन्हां नू लै जो भाई लुट के।
सर्ब वस्त लुटवाई आसो,
वो सारियां वस्तुआं लुटवा दित्तियां। इकट्ठियां करन विच उन्नी खुशी नहीं सी मिली जिन्ना लुटा के खुशी मिली है। गिद्ध हुंदी है ना, मास दा टुकड़ा लैके आकाश विच जदों उड़दी है ते कई गिद्धां उहदे पिछे उड़ पैंदियां, मार मार ठूंगे उहदा सिर जख्मी कर दिंदियां वी उहदे मूंह चों मास दा टुकड़ा दूजियां गिद्धां खिंच लैण। ਉਹ ਛੱਡਦੀ ਨਹੀਂ। ਖੰਭ ਲਹੂ ਲੁਹਾਨ ਕਰ ਦਿੰਦੀਆਂ ਨੇ ਦੂਸਰੀਆਂ ਗਿੱਧਾਂ ਮਾਰ ਮਾਰ ਠੂੰਗੇ ਪੰਜੇ, ਪਰ ਉਹ ਛੱਡਦੀ ਨਹੀਂ। ਨਾ ਆਪ ਖਾਂਦੀ ਹੈ ਤੇ ਨਾ ਹੋਰ ਕਿਸੇ ਨੂੰ ਖਾਣ ਦਿੰਦੀ ਹੈ, ਪਰ ਉਹ ਗਿੱਧਾਂ ਵੀ ਖਹਿੜਾ ਨਹੀਂ ਛੱਡਦੀਆਂ। ਜਦੋਂ ਉਹਦੀ ਬੇਵਸੀ ਹੋ ਜਾਂਦੀ ਹੈ ਨਾ ਵੀ ਹੁਣ ਇਹ ਨਹੀਂ ਖਹਿੜਾ ਛੱਡਦੀਆਂ ਨਾਲ ਦੀਆਂ ਗਿੱਧਾਂ, ਉਹ ਮਾਸ ਦੇ ਟੁਕੜੇ ਨੂੰ ਆਪਣੇ ਮੂੰਹ ਚ ਸੁੱਟ ਦਿੰਦੀ ਤੇ ਸਾਰੀਆਂ ਗਿੱਧਾਂ ਉਸ ਟੁਕੜੇ ਪਿੱਛੇ ਭੱਜ ਜਾਂਦੀਆਂ। ਆਪ ਉਹ ਇੱਕ ਦਰਖਤ ਦੇ ਲਾਗੇ ਆ ਕੇ ਸ਼ਾਂਤ ਹੋ ਕੇ ਬੈਠ ਜਾਂਦੀ ਹੈ। ਇਹ ਦ੍ਰਿਸ਼ਟਾਂਤ ਹੈ। ਜਦੋਂ ਤੱਕ ਪਕੜ ਹੈ ਨਾ ਕਿਸੇ ਵਸਤੂ ਨਾਲ ਉਦੋਂ ਤੱਕ ਦੁੱਖ ਹੈ। ਜਦੋਂ ਤਿਆਗ ਆ ਗਿਆ, ਤਿਆਗ ਤੋਂ ਬਾਅਦ ਸ਼ਾਂਤੀ ਤੇ ਟਿਕਾਅ ਤੇ ਸੁੱਖ ਹੈ। ਤੇ ਜਿਨ੍ਹਾਂ ਦੇ ਸਥਾਨ ਤੇ ਬੈਠੇ ਏਡੀ ਵੱਡੀ ਤਿਆਗ ਦੀ ਮੂਰਤ ਨੇ, 26 ਸਾਲ ਤੋਂ ਵਧੇਰਾ ਸਮਾਂ ਬਾਬਾ ਬਕਾਲਾ ਸਾਹਿਬ ਬੈਠੇ ਰਹੇ। ਜੇ 22 ਮੰਜੀਆਂ ਬਾਅਦ ਵਿੱਚ ਆ ਕੇ ਲੱਗੀਆਂ, ਉਹਨਾਂ ਨੂੰ ਕੱਢ ਸਕਦੇ ਸੀ ਧਕੇਲ ਕੇ, ਚਲੋ ਇੱਥੋਂ। ਆਖਿਆ ਤੁਸੀਂ ਤੁਹਾਨੂੰ ਚੰਗਾ ਲੱਗਦਾ ਬਕਾਲਾ ਲਓ, ਵਸੋ ਇੱਥੇ, ਅਸੀਂ ਇਹਨੂੰ ਤਿਆਗ ਕੇ ਚਲੇ ਜਾਂਦੇ ਹਾਂ। ਜਿੱਥੇ ਤਿਆਗ ਹੈ ਉੱਥੇ ਟਿਕਾਅ ਵੀ ਹੈ, ਉੱਥੇ ਸ਼ਾਂਤੀ ਵੀ ਹੈ। ਭਾਈ ਮਰਦਾਨੇ ਨੇ ਵੇਖਿਆ ਸੀ ਇਕੱਠਾ ਕਰਨ ਚੋਂ ਸੁੱਖ ਨਹੀਂ ਮਿਲਿਆ, ਜਿੰਨਾ ਉਹਨਾਂ ਭਿਖਾਰੀਆਂ ਤੇ ਮੰਗਤਿਆਂ ਨੂੰ ਲੁਟਾ ਕੇ ਖੁਸ਼ੀ ਪ੍ਰਾਪਤ ਹੋਈ।
ਬ੍ਰਿਕਤ ਪਦਾਰਥ ਤੇ ਮਨ ਕਰਕੇ,
ਕਹਿੰਦੇ ਸੰਸਾਰ ਦੇ ਪਦਾਰਥਾਂ ਵੱਲੋਂ ਆਪਣਾ ਮਨ ਵਿਰਕਤ ਕਰ ਲਿਆ ਭਾਈ ਬਰਦਾਨਾ ਜੀ ਨੇ, ਉਪਰਾਮ ਕਰ ਲਿਆ।
ਰਿਓ ਟੱਕ ਸਤਿਗੁਰ ਕੀ ਧਰਕੇ,
ਹੁਣ ਸਤਿਗੁਰਾਂ ਦੀ ਟੇਕ ਆਪਣੇ ਹਿਰਦੇ ਚ ਧਾਰਨ ਕਰ ਲਈ। ਰਿਓ ਟੇਕ, ਗੁਰੂ ਸਾਹਿਬ ਦੀ ਟੇਕ ਰਹਿ ਗਈ ਮਨ ਵਿੱਚ।
ਬਹੁਰ ਵਿਕਾਰ ਨ ਚਿਤਵਨ ਕੀਨੋ,
ਮੁੜ ਕੇ ਭਾਈ ਮਰਦਾਨਾ ਜੀ ਨੇ ਆਪਣੇ ਮਨ ਚ ਕਦੇ ਐਸਾ ਵਿਕਾਰ ਨਹੀਂ ਚਿਤਵਿਆ ਕਿ ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਮੁੜ ਕੇ ਕਦੇ ਐਸੀ ਕਾਂਖਾ ਹਿਰਦੇ ਵਿੱਚ ਨਹੀਂ ਆਈ।
ਸਤ ਸੰਤੋਖ ਵਿਖੇ ਮਨ ਦੀਨੋ,
ਸਬਰ ਤੇ ਸੰਤੋਖ ਦੀ ਬਿਰਤੀ ਚ, ਸਤ ਤੇ ਸੰਤੋਖ ਦੀ ਬਿਰਤੀ ਵਿੱਚ ਆਪਣਾ ਮਨ ਟਿਕਾ ਲਿਆ ਭਾਈ ਸਾਹਿਬ ਨੇ। ਜਿਹੜਾ ਸੰਤੋਖ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਹੈ ਨਾ, ਉਹ ਗੁਰੂ ਕੇ ਸਿੱਖ ਨੇ ਆਪਣੇ ਕੰਨਾਂ ਵਿੱਚ ਮੁੰਦਰਾਂ ਬਣਾ ਕੇ ਪਾਇਆ, ਉਹਨੂੰ ਕਦੇ ਤਿਆਗਦਾ ਨਹੀਂ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਉਹ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਪਾਸੋਂ ਪ੍ਰਾਪਤ ਹੋ ਗਈਆਂ। ਮੁੜ ਕੇ ਕਦੇ ਲੋਭ ਦਾ ਵਿਕਾਰ ਮਨ ਨੂੰ ਨਹੀਂ ਲੱਗਾ।
ਚਲੇ ਪ੍ਰਭੂ ਪੁਨ ਇਸ ਵਿਧ ਕਰਕੇ,
ਏਦਾਂ ਦਾ ਕੌਤਕ ਕਰਕੇ, ਏਦਾਂ ਦਾ ਚੋਜ ਕਰਕੇ ਗੁਰਦੇਵ ਨੇ ਭਾਈ ਮਰਦਾਨੇ ਦੁਆਰਾ ਸਾਨੂੰ ਸੋਝੀ ਦੇਣੀ ਸੀ, ਸਾਨੂੰ ਸਾਰਿਆਂ ਨੂੰ ਸਮਝਾ ਕੇ ਸੋਝੀ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ।
ਅਦਭੁਤ ਬੇਕ ਤਨ ਬਿਖੇ ਧਰਕੇ,
ਜਦੋਂ ਚੱਲੇ ਤੇ ਅੱਜ ਸਤਿਗੁਰਾਂ ਨੇ ਸਰੀਰ ਤੇ ਭੇਖ ਬੜਾ ਅਦਭੁਤ ਧਾਰਨ ਕੀਤਾ। ਅਦਭੁਤ ਦਾ ਮਤਲਬ ਹੁੰਦਾ ਅਸਚਰਜ, ਬੜਾ ਵਿਸਮਾਦਮਈ ਭੇਸ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਅੱਜ ਆਪਣੇ ਸਰੀਰ ਤੇ ਧਾਰਨ ਕੀਤਾ। ਸੁਣੋ ਜੀ ਕੈਸਾ ਭੇਸ ਹੈ।
ਕੇਸਰ ਤਿਲਕ ਭਾਲ ਮੈਂ ਲਾਲਾ,
ਮਹਾਰਾਜ ਜੀ ਨੇ ਕੀ ਕੀਤਾ, ਅੱਜ ਮੱਥੇ ਦੇ ਉੱਤੇ ਕੇਸਰ ਦਾ ਲਾਲ ਤਿਲਕ ਲਾ ਲਿਆ। ਅੱਜ ਅਦਭੁਤ ਭੇਸ ਬਣਾਇਆ ਗੁਰੂ ਪਾਤਸ਼ਾਹ ਨੇ, ਮੱਥੇ ਉੱਤੇ ਕੇਸਰ ਦਾ ਲਾਲ ਤਿਲਕ ਧਾਰ ਲਿਆ ਹੈ।
ਸਿਰ ਪਰ ਊਰਦ ਕੁਲੈ ਬਿਸਾਲਾ,
ਸਿਰ ਦੇ ਉੱਤੇ, ਸੀਸ ਦੇ ਉੱਤੇ ਉੱਚੀ ਟੋਪੀ, ਜਿਹੜੀ ਉਦਾਸੀ ਸੰਪਰਦਾ ਵਿੱਚ ਉਦਾਸੀ ਨੀ ਜਿਵੇਂ ਪਹਿਨਦੇ, ਏਦਾਂ ਦੀ ਉੱਚੀ ਕੁਲ ਹੈ ਮਹਾਰਾਜ ਜੀ ਨੇ ਸੀਸ ਤੇ ਧਾਰਨ ਕੀਤੀ।
ਭਗਵੋ ਅੰਬਰ ਉਪਰ ਲੀਨਾ,
ਔਰ ਜਿਹੜੇ ਗੇਰੂ ਰੰਗੇ ਕੱਪੜੇ ਹੁੰਦੇ ਆ ਭਗਵੇਂ ਰੰਗ ਦੇ, ਉਹ ਭਗਵੇਂ ਰੰਗ ਦੇ ਵਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਉੱਤੇ ਲੈ ਲਏ।
ਨੀਲੋ ਤੇੜ ਲਪੇਟਨ ਕੀਨਾ,
ਇੱਕ ਨੀਲੇ ਰੰਗ ਦਾ ਚਾਦਰਾ ਉਹ ਮਹਾਰਾਜ ਜੀ ਨੇ ਆਪਣੇ ਤੇੜ ਲਪੇਟ ਲਿਆ। ਸੀਸ ਦੇ ਉੱਤੇ ਕੁੱਚੀ ਟੋਪੀ, ਜਿਹੜੀ ਜਿਵੇਂ ਸੂਫੀ ਸੰਤ ਪਾਉਂਦੇ ਹੁੰਦੇ ਆ ਉਹਨੂੰ ਕੁਲਹਿ ਕਹਿੰਦੇ ਆ, ਮੱਥੇ ਤੇ ਕੇਸਰ ਦਾ ਤਿਲਕ ਤੇ ਪਿੰਡੇ ਦੇ ਉੱਤੇ ਭਗਵੇਂ ਰੰਗ ਦੇ ਚਾਦਰੇ ਦਾ ਬੁੱਕਲ ਤੇ ਤੇੜ ਨੀਲੇ ਰੰਗ ਦਾ ਚਾਦਰਾ, ਜਿਹੜਾ ਮੁਸਲਮਾਨ ਪੀਰ ਨਹੀਂ ਪਾਉਂਦੇ ਹੁੰਦੇ, ਜਿਹੜਾ ਰੰਗ ਉਹ ਨੀਲੇ ਰੰਗ ਦਾ ਚਾਦਰਾ ਮਹਾਰਾਜ ਜੀ ਨੇ ਤੇੜ ਲਾ ਲਿਆ,
ਮਾਲਾ ਵਿਸ਼ਾਲ ਕੰਠ ਮੈਂ ਪਾਈ,
ਔਰ ਗਲ ਵਿਚ ਵੱਡੀ ਜੀ ਮਾਲਾ ਪਾਤਸ਼ਾਹ ਨੇ ਪਾ ਲਈ, ਧਾਰਨ ਕਰ ਲਈ,
ਇੱਕ ਰੁਮਾਲ ਕਰ ਮਾਹੇ ਸੁਹਾਈ,
ਔਰ ਪਾਤਸ਼ਾਹ ਦੇ ਇੱਕ ਪਾਵਨ ਹੱਥ ਵਿਚ ਬੜਾ ਸੋਹਣਾ ਰੁਮਾਲ, ਉਹ ਰੁਮਾਲ ਮਹਾਰਾਜ ਜੀ ਦੇ ਹੱਥ ਵਿਚ ਸ਼ੋਭਨੀਕ ਹੈ।
ਦੋਹਰਾ ਇੱਕ ਪੱਗ ਪਨਈ ਨੋਕ ਬੱਡ, ਇੱਕ ਪੱਗ ਕੋਸ ਟਿਕਾਏ।
ਪਾਤਸ਼ਾਹ ਨੇ ਇੱਕ ਪੈਰ ਵਿਚ ਆਪਣੇ ਇੱਕ ਚਰਨ ਵਿਚ, ਖੋਸਾ ਜੁੱਤੀ ਨਹੀਂ ਹੁੰਦੀ ਮੁੱਛ ਵਾਲੀ ਵੱਡੀ ਪੰਜਾਬੀ ਜੁੱਤੀ ਜਿਹੜੀ ਬਣਦੀ ਹੈ, ਇੱਕ ਚਰਨ ਵਿਚ ਮਹਾਰਾਜ ਜੀ ਨੇ ਉਹ ਜੁੱਤੀ ਪਾ ਲਈ ਤੇ ਦੂਜੇ ਚਰਨ ਚ ਖੜਾਮ ਪਾ ਲਈ। ਬੜਾ ਅਜੀਬੋ ਗਰੀਬ ਅਸਚਰਜ ਜਿਹਾ ਭੇਸ ਬਣਾਇਆ, ਤੇੜ ਚਾਦਰਾ ਉਇਓ ਜਾਪਦਾ ਜਿਵੇਂ ਮੁਸਲਮਾਨ ਬੰਨਦੇ ਆ, ਉੱਤੇ ਹਿੰਦੂਆਂ ਵਰਗਾ ਜਿਹੜੇ ਸੰਨਿਆਸੀ ਵੈਰਾਗੀ ਲੋਕ ਗੇਰੂ ਰੰਗ ਦੇ ਭਗਵੇ ਰੰਗ ਦਾ ਚਾਦਰਾ ਉਹ ਲੈ ਲਿਆ। ਤੋ ਇੱਕ ਚਰਨ ਦੇ ਵਿਚ ਸਤਿਗੁਰਾਂ ਨੇ ਜੁੱਤੀ ਪਾ ਲਈ ਹੈ ਲੰਮੀ ਵੱਡੀ ਵਿਸ਼ਾਲ, ਔਰ ਇੱਕ ਚਰਨ ਦੇ ਵਿਚ ਪਾਤਸ਼ਾਹ ਦੇ ਖੜਾਮ ਪਾਈ ਹੋਈ ਹੈ।
ਹਿੰਦੂ ਤੁਰਕ ਨਾ ਲੱਖ ਪਰੇ ਐਸੋ ਭੇਖ ਬਣਾਏ।
ਨਾ ਪਤਾ ਲੱਗਦਾ ਵੀ ਇਹ ਭੇਸ ਹਿੰਦੂਆਂ ਵਾਲਾ ਹੈ ਤੇ ਨਾ ਪਤਾ ਲੱਗਦਾ ਵੀ ਮੁਸਲਮਾਨਾਂ ਵਾਲਾ, ਪਹਿਚਾਣ ਚ ਨਹੀਂ ਆਉਂਦੇ। ਇਹੋ ਜਿਹਾ ਅਸਚਰਜ ਭੇਖ ਮਹਾਰਾਜ ਜੀ ਨੇ ਬਣਾਇਆ, ਨਾ ਹਿੰਦੂਆਂ ਵਾਲਾ ਪ੍ਰਤੀਤ ਹੁੰਦਾ ਹੈ ਕਿਉਂਕਿ ਅੱਧੇ ਚਿੰਨ ਹਿੰਦੂਆਂ ਵਾਲੇ ਨੇ ਅੱਧੇ ਮੁਸਲਮਾਨਾਂ ਵਾਲੇ ਨੇ। ਦੱਸਣਾ ਸੀ ਦੁਨੀਆਂ ਦੇ ਲੋਕਾਂ ਨੂੰ ਕਿ ਨਾ ਮੈਂ ਹਿੰਦੂ ਹਾਂ ਤੇ ਨਾ ਹੀ ਮੁਸਲਮਾਨ ਹਾਂ, ਮੈਂ ਦੋਨਾਂ ਦਾ ਸਾਂਝਾ ਰਹਿਬਰ ਹਾਂ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਭੇਖ ਬਣਾਇਆ, ਨਹੀਂ ਪਤਾ ਲੱਗਦਾ ਵੀ ਇਹ ਹਿੰਦੂਆਂ ਵਾਲਾ ਭੇਖ ਹੈ ਕਿ ਮੁਸਲਮਾਨਾਂ ਵਾਲਾ।
ਚੋਪਈ ਸੁੰਦਰ ਸ਼ਮਸ ਸਿਤਾ ਸਿਤ ਸੋਹੇ।
ਪਾਤਸ਼ਾਹ ਦਾ ਜਿਹੜਾ ਮੁੱਖ ਮੰਡਲ ਤੇ ਦਾੜਾ ਹੈ ਉਹ ਸਿਤਾ ਸਿਤ, ਅੱਧਾ ਕੁ ਚਿੱਟਾ ਤੇ ਅੱਧਾ ਕੁ ਕਾਲਾ ਹੈ ਕਿਉਂਕਿ ਇੱਥੇ ਮਹਾਰਾਜ ਜੀ ਦੀ ਸਰੀਰ ਦੀ ਆਯੂ ਤਕਰੀਬਨ 55 ਤੋਂ 60 ਸਾਲ ਦੇ ਵਿਚਕਾਰ ਦੀ ਹੈ। ਸਾਰਾ ਦਾੜਾ ਚਿੱਟਾ ਨਹੀਂ ਹੈ, ਅੱਧਾ ਕੁ ਦਾੜਾ ਪਾਤਸ਼ਾਹ ਜੀ ਦਾ ਸ਼ਮਸ਼ ਕਹਿੰਦੇ ਆ ਦਾੜੇ ਨੂੰ, ਉਹ ਅੱਧਾ ਕੁ ਵਿੱਚ ਚਿੱਟੇ ਕੇਸ ਨੇ ਤੇ ਅੱਧੇ ਕੁ ਕਾਲੇ ਹਨ।
ਬੋਲਤ ਗੁਨੀਅਨ ਕੇ ਮਨ ਮੋਹੇ।
ਜਦੋਂ ਬੋਲਦੇ ਵੱਡੇ ਵੱਡੇ ਗੁਣੀਆਂ ਦੇ ਮਨਾਂ ਨੂੰ ਮੋਹ ਲੈਂਦੇ ਹਨ, ਜਿਹੜੇ ਬੜੇ ਬੜੇ ਗੁਣਵਾਨ ਲੋਕ ਨੇ ਉਹਨਾਂ ਗੁਣੀਆਂ ਦਾ ਮਨ ਵੀ ਮੋਹ ਲੈਂਦੇ ਹਨ ਜਦੋਂ ਬੋਲਦੇ ਨੇ ਗੁਰੂ ਨਾਨਕ ਪਾਤਸ਼ਾਹ।
ਤੁਰਕ ਮਿਲੇ ਕੋ ਸੰਸੈ ਕਰਈ।
ਜਦੋਂ ਕੋਈ ਤੁਰਕ ਮਿਲਦਾ ਮੁਸਲਮਾਨ ਮਿਲਦਾ ਸਤਿਗੁਰਾਂ ਨੂੰ ਰਸਤੇ ਚ, ਉਹ ਮਨ ਵਿੱਚ ਕੋਈ ਸੰਸਾ ਕਰਦਾ।
ਤੁਰਕੀ ਰੀਤ ਜਵਾਬ ਉਚਰਈ।
ਇਸਲਾਮ ਧਰਮ ਦੇ ਗ੍ਰੰਥਾਂ ਵਿੱਚ ਜਿਹੜੇ ਸਵਾਲ ਹੁੰਦੇ ਨੇ, ਕੋਈ ਕਿਸੇ ਮੁਸਲਮਾਨ ਦੇ ਮਨ ਚ ਕੋਈ ਸ਼ੰਕਾ ਹੁੰਦਾ ਤੇ ਸਤਿਗੁਰੂ ਜੀ ਇਸਲਾਮੀ ਜਿਹੜੀਆਂ ਕਿਤਾਬਾਂ ਨੇ ਕੁਰਾਨ ਵਗੈਰਾ ਉਹਦੇ ਵਿੱਚ ਜਿਹੜੇ ਜਵਾਬ ਨੇ ਉਹ ਜਵਾਬ ਉਹਨਾਂ ਨੂੰ ਦੇ ਕੇ ਉਹਨਾਂ ਦੇ ਸ਼ੰਕਿਆਂ ਦਾ ਨਿਵਾਰਨ ਕਰਦੇ। ਜਦੋਂ ਕੋਈ ਮੁਸਲਮਾਨ ਮਿਲਦਾ ਉਹ ਕੋਈ ਸ਼ੰਕਾ ਕਰਦਾ ਗੁਰੂ ਸਾਹਿਬ ਕੋਲ ਸਵਾਲ ਕਰਦਾ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਇਸਲਾਮ ਧਰਮ ਦੀਆਂ ਪੁਸਤਕਾਂ ਨੇ ਕਿਤਾਬਾਂ ਨੇ ਉਹਦੇ ਵਿੱਚ ਜਿਹੜੇ ਜਵਾਬ ਨੇ ਮਹਾਰਾਜ ਜੀ ਉਹੀ ਜਵਾਬ ਉਹਨਾਂ ਨੂੰ ਦੇ ਕੇ ਸਮਝਾ ਦਿੰਦੇ।
ਹਿੰਦੂ ਆਏ ਬੂਜ ਹੈ ਕੋ।
ਤੇ ਜੇ ਕੋਈ ਹਿੰਦੂ ਆ ਕੇ ਸਵਾਲ ਕਰਦਾ ਸਤਿਗੁਰਾਂ ਨੂੰ, ਕੋਈ ਸ਼ਾਸਤਰਾਂ ਚੋਂ ਪੁੱਛਦਾ, ਕੋਈ ਵਿਦਾਂਤ ਚੋਂ ਪੁੱਛਦਾ, ਕੋਈ ਯੋਗ ਚੋਂ ਪੁੱਛਦਾ, ਕੋਈ ਨਿਆਂ ਚੋਂ ਪੁੱਛਦਾ, ਇਸੇ ਤਰ੍ਹਾਂ ਕੋਈ ਪੂਰਬੀ ਮੀਮਾਂਸਾ ਤੋਂ ਪੁੱਛਦਾ, ਉਹ ਜਿਹੜੇ ਜਿਹੜੇ ਸਵਾਲ ਕਰਦੇ ਜਿਹੜੇ ਸ਼ਾਸਤਰਾਂ ਵਿੱਚੋਂ ਪੁੱਛਦੇ ਜਾਂ ਜਿਹੜੇ ਕਿਸੇ ਵੇਦ ਕਿਤੇਬ ਚੋਂ ਪੁੱਛਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਹਿੰਦੂਆਂ ਨੂੰ ਹਿੰਦੂਆਂ ਦੇ ਗ੍ਰੰਥਾਂ ਵਿੱਚ ਜਿਹੜੇ ਲਿਖੇ ਹੋਏ ਜਵਾਬ ਨੇ ਉਹੀ ਜਵਾਬ ਉਹਨਾਂ ਨੂੰ ਦੇ ਕੇ ਉਹਨਾਂ ਦੇ ਸ਼ੰਕਿਆਂ ਦਾ ਨਿਰਾਵਾਰਨ ਕਰਦੇ ਹਨ।
ਉੱਤਰ ਪਾਏ ਹਿੰਦੂ ਕਾ ਸੋ।
ਹਿੰਦੂਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਨੇ ਸਤਿਗੁਰਾਂ ਕੋਲੋਂ ਤੇ ਮੁਸਲਮਾਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਨੇ।
ਮਨੋਜਨ ਤੇ ਕਛ ਜਾਏ ਨਾ ਜਾਣਾ।
ਲੋਕਾਂ ਨੂੰ ਇਹ ਸਮਝਣਾ ਔਖਾ ਹੋ ਗਿਆ ਹਿੰਦੂਆਂ ਨੂੰ ਵੀ ਤੇ ਮੁਸਲਮਾਨਾਂ ਨੂੰ ਵੀ।
ਕੀਨ ਬੇਕ ਅਸ ਸ਼੍ਰੀ ਸੁਖ ਦਾਨਾ।
ਇਹ ਹਿੰਦੂ ਨੇ ਕਿ ਮੁਸਲਮਾਨ ਨੇ, ਕਿਉਂਕਿ ਸਤਿਗੁਰਾਂ ਨੇ ਭੇਖ ਹੀ ਐਸਾ ਬਣਾਇਆ ਕੋਈ ਮੁਸਲਮਾਨ ਆਉਂਦਾ ਤੇ ਉਹਦੇ ਨਾਲ ਇਸਲਾਮੀ ਭਾਸ਼ਾ ਵਿੱਚ ਗੱਲ ਕਰਦੇ ਨੇ, ਕੋਈ ਹਿੰਦੂ ਆਉਂਦਾ ਤਾਂ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚੋਂ ਬਚਨ ਕਰਦੇ ਨੇ। ਉਹ ਹੈਰਾਨ ਹੋ ਰਹੇ ਨੇ, ਕਿਸੇ ਨੂੰ ਸਮਝ ਨਹੀਂ ਪੀ ਪੈਂਦੀ ਕਿ ਹਿੰਦੂ ਨੇ ਜਾਂ ਮੁਸਲਮਾਨ ਨੇ।
ਮਾਰਗ ਚਲੇ ਜਾਏ ਜਗ ਤੇ
ਇਹਦਾ ਲੋਕਾਂ ਨੂੰ ਅਸਚਰਜ ਕਰਨੇ ਵਾਸਤੇ, ਦੰਗ ਕਰਨੇ ਵਾਸਤੇ ਮਹਾਰਾਜ ਜੀ ਨੇ ਐਸਾ ਭੇਖ ਬਣਾਇਆ ਔਰ ਰਸਤੇ ਚ ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ ਚੱਲਦੇ ਜਾ ਰਹੇ ਨੇ।
ਸਿਮਰੋ ਨਾਮ ਦੇ ਉਪਦੇਸ਼ਾ,
ਸਭ ਨੂੰ ਉਪਦੇਸ਼ ਦਿੰਦੇ ਆ ਭਾਈ ਪਰਮੇਸ਼ਰ ਦਾ ਨਾਮ ਸਿਮਰੋ, ਅਕਾਲ ਪੁਰਖ ਦਾ ਨਾਮ ਸਿਮਰੋ, ਅਕਾਲ ਪੁਰਖ ਦੀ ਬੰਦਗੀ ਕਰੋ। ਕੋਈ ਹਿੰਦੂ ਮਿਲਦਾ ਉਹਨੂੰ ਵੀ ਕਹਿੰਦੇ ਆ ਭਜਨ ਕਰਿਆ ਕਰੋ, ਕੋਈ ਮੁਸਲਮਾਨ ਮਿਲਦਾ ਤਾਂ ਉਹਨੂੰ ਵੀ ਕਹਿੰਦੇ ਆ ਨਾਮ ਜਪਿਆ ਕਰੋ।
ਵਿਖੇ ਵਿਕਾਰਨ ਸਰਬ ਬਿਹਾਈ,
ਔਰ ਵਿਸ਼ਿਆਂ ਵਿਕਾਰਾਂ ਨੂੰ ਆਪਣੇ ਹਿਰਦੇ ਚੋ ਤਿਆਗੋ, ਵਿਕਾਰਾਂ ਦੀ ਰੱਤ ਦਾ ਤਿਆਗ ਕਰੋ।
ਸਤ ਸੰਗਤ ਸੇਵੋ ਮਨ ਲਾਈ,
ਔਰ ਮਨ ਲਾ ਕੇ ਸਤ ਸੰਗਤ ਕਰਿਆ ਕਰੋ, ਸਤ ਸੰਗਤ ਦੀ ਸੇਵਾ ਕਰਿਆ ਕਰੋ।
ਦੋਹਰਾ ਹੀ ਮਨ ਬੰਧਨ ਤੋਏ ਕਰੋ ਤਜ ਕੈ ਸਰਬ ਵਿਕਾਰ।
ਅਗਲਾ ਅਧਿਆਇ ਪ੍ਰਾਰੰਭ ਹੋ ਰਿਹਾ, 22ਵਾਂ ਅਧਿਆਇ ਹੈ ਉਤਰਾਰਧ ਦਾ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ। ਮੰਗਲਾ ਚਰਨ ਕਰਦੇ ਹਨ, ਹੇ ਮੇਰਿਆ ਮਨਾ ਤੈਨੂੰ ਮੱਥਾ ਟੇਕਦਾ ਮੈਂ। ਕਿਹੜੇ ਮਨ ਨੂੰ? ਜਿਹੜਾ ਮਨ ਵਿਕਾਰ ਨੂੰ ਛੱਡ ਦਿੰਦਾ ਉਹ ਮਨ ਤਾਂ ਫਿਰ ਰੂਪ ਰੱਬ ਦਾ ਰੂਪ ਹੋ ਜਾਂਦਾ ਨਾ। ਰੱਬ ਰੂਪ ਹੋਏ ਮਨ ਨੂੰ ਨਮਸਕਾਰ ਕਰਦੇ, ਕਹਿੰਦੇ ਹੇ ਮੇਰਿਆ ਮਨਾ ਤੈਨੂੰ ਵੰਦਨਾ ਹੈ, ਤਜ ਕੈ ਸਰਬ ਵਿਕਾਰ। ਤੂੰ ਸਾਰੇ ਵਿਕਾਰ ਛੱਡ ਦਿੱਤੇ ਨੇ ਮਨਾ, ਤੂੰ ਸਾਰਿਆਂ ਵਿਕਾਰਾਂ ਤੂੰ ਆਪਣੇ ਆਪ ਨੂੰ ਮੁਕਤ ਕਰ ਲਿਆ, ਸੁਤੰਤਰ ਕਰ ਲਿਆ ਹੈ।
ਸ਼੍ਰੀ ਸਤਿਗੁਰ ਕੀ ਸ਼ਰਨ ਪਰ ਭਵਤੇ ਹੋਏ ਨਿਸਤਾਰੇ।
ਮੇਰਿਆ ਮਨਾ ਵਿਕਾਰਾਂ ਨੂੰ ਤਿਆਗ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈ ਜਾ। ਜੇ ਤੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਪਵੇਗਾ ਤੇ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਤੇਰਾ ਪਾਰ ਉਤਾਰਾ ਹੋਵੇਗਾ। ਭਵਤੇ ਹਵੈ ਨਿਸਤਾਰ, ਸੰਸਾਰ ਸਮੁੰਦਰ ਤੋਂ ਤੇਰਾ ਪਾਰ ਉਤਾਰਾ ਹੋਵੇਗਾ ਜੇ ਤੂੰ ਗੁਰੂ ਨਾਨਕ ਦੀ ਸ਼ਰਨ ਪੈ ਜਾਵੇ।
ਜੋ ਪਈ ਸ਼੍ਰੀ ਅੰਗਦ ਸ੍ਰੇਸ਼ਟ ਗੁਣ ਖਾਨੀ।
ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਸੁਣਾ ਰਹੇ ਨੇ। ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੇਸ਼ਟ ਗੁਣਾਂ ਦੀ ਖਾਨ ਸਤਿਗੁਰੂ ਜੀ,
ਸੁੰਦਰ ਕਥਾ ਸੁਣੋ ਸੁਖਦਾਨੀ।
ਗੁਰੂ ਨਾਨਕ ਸਾਹਿਬ ਦੀ ਸੁੰਦਰ ਕਥਾ ਹੈ, ਸੁਖ ਦੇਣ ਵਾਲੀ ਕਥਾ ਹੈ, ਆਪ ਜੀ ਸਰਵਣ ਕਰੋ।
ਵਿਚਰਤ ਬੋਰ ਬੇਕ ਅਸ ਤਰਕੈ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਐਸਾ ਭੇਸ ਜਿਹੜਾ ਪਹਿਲਾਂ ਦੱਸਿਆ ਉੱਪਰ ਵੀ ਸਿਆਣ ਵਿੱਚ ਨਹੀਂ ਆਉਂਦੇ ਵੀ ਕਿਹੜਾ ਭੇਖ ਹੈ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ, ਐਸਾ ਭੇਖ ਧਾਰਨ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਿਚਰ ਰਹੇ ਹਨ।
ਲੋਕਨ ਕੋ ਕਲਿਆਣ ਵਿਚਰ ਕੈ।
ਕਿਉਂ ਵਿਚਰ ਰਹੇ ਨੇ? ਸਤਿਗੁਰਾਂ ਦੇ ਵਿਚਰਨ ਦਾ ਕਾਰਨ ਕੀ ਹੈ? ਏਦਾਂ ਹੀ ਨਹੀਂ ਤੁਰੇ ਫਿਰਦੇ। ਸਤਿਗੁਰਾਂ ਦੇ ਵਿਚਰਨ ਦਾ ਕਾਰਨ ਹੈ ਕਿ ਸਤਿਗੁਰੂ ਜੀ ਕਲਯੁਗੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਵਿਚਰ ਰਹੇ ਨੇ, ਜੀਵਾਂ ਦੇ ਭਲੇ ਵਾਸਤੇ ਵਿਚਰ ਰਹੇ ਨੇ, ਜੀਵਾਂ ਦੇ ਪਾਰ ਉਤਾਰੇ ਵਾਸਤੇ ਵਿਚਰ ਰਹੇ ਹਨ।
ਰਾਮਤ ਕਰਤੇ ਸਹਿਜ ਸੁਭਾਏ।
ਸਿੱਧ ਸੁਭਾਵਕ ਸਤਿਗੁਰੂ ਜੀ ਰਮ ਰਹੇ ਨੇ। ਰਮ ਰਹੇ ਦਾ ਮਤਲਬ ਹੁੰਦਾ ਵੀ ਚੱਲ ਰਹੇ ਨੇ, ਰਮਤ ਨਹੀਂ ਆਪਾਂ ਕਹਿ ਦਿੰਦੇ ਰਮਤ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਪੁਰਾਤਨ ਤਿੰਨ ਸੰਪਰਦਾਵਾਂ ਪ੍ਰਮੁੱਖ ਨੇ, ਚੌਥੀ ਦਮਦਮੀ ਟਕਸਾਲ ਵੀ ਹੈ, ਉਦਾਸੀ, ਨਿਰਮਲੇ ਤੇ ਨਿਹੰਗ ਸਿੰਘ। ਇਹ ਤਿੰਨ ਸੰਪਰਦਾਵਾਂ ਪ੍ਰਮੁੱਖ ਨੇ ਵੱਡੀਆਂ। ਨਿਹੰਗ ਸਿੰਘਾਂ ਦੇ ਵਿੱਚ ਵੀ ਇਹ ਮਰਿਆਦਾ ਹੈ ਕਿ ਇੱਕ ਨਗਰ ਤੋਂ ਦੂਸਰੇ ਨਗਰ ਵਿੱਚ ਵਿਚਰਨਾ। ਦਮਦਮੀ ਟਕਸਾਲ ਦੇ ਜਥੇ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਸਮੇਂ, ਬਾਅਦ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਤਿਨ੍ਹਾਂ ਦੇ ਸਮੇਂ ਜਥੇ ਵਿਚਰਦੇ ਸਨ। ਜਥਾ ਵਿਚਰ ਕੇ ਪਿੰਡਾਂ ਪਿੰਡਾਂ ਨਗਰਾਂ ਨਗਰਾਂ ਵਿੱਚ ਪ੍ਰਚਾਰ ਪ੍ਰਸਾਰ ਹੁੰਦਾ ਸੀ। ਨਿਹੰਗ ਸਿੰਘ ਹੁਣ ਵੀ ਵਿਚਰਦੇ ਨੇ, ਉਸੇ ਤਰ੍ਹਾਂ ਉਦਾਸੀ ਤੇ ਨਿਰਮਲਿਆਂ ਦੀਆਂ ਵੀ ਰਮਤਾਂ ਹੁੰਦੀਆਂ ਸੀ, ਉਹਨਾਂ ਨੂੰ ਰਮਤ ਕਹਿੰਦੇ ਸੀ। ਰਮਤ ਮਹਾਰਾਜ ਜੀ ਦਾ ਸਰੂਪ ਪਾਲਕੀ ਚ ਰੱਖਣਾ, ਗੱਡੇ ਹੁੰਦੇ ਸੀ, ਗੱਡਿਆਂ ਤੇ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਣਾ। ਪਿੰਡ ਪਿੰਡ ਉਦਾਸੀਆਂ ਤੇ ਨਿਰਮਲਿਆਂ ਨੇ 500-500 700-700 ਉਦਾਸੀ ਮਹਾਤਮਾ ਨਿਰਮਲੇ ਸਾਧੂ ਹੋਣੇ, ਉਹਨਾਂ ਨੇ ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਜਾਪ ਕਰਾਉਣਾ, ਸੰਥਿਆ ਕਰਾਉਣੀ, ਗੁਰਮਤ ਸਮਾਗਮ ਕਰਨੇ ਕਰਾਉਣੇ, ਇਹ ਮਰਿਆਦਾ ਹੁੰਦੀ ਸੀ ਜਿਹੜੀ ਹੁਣ ਨਿਰਮਲਿਆਂ ਵਿੱਚ ਵੀ ਤੇ ਉਦਾਸੀਆਂ ਵਿੱਚ ਵੀ ਸਮਾਪਤ ਹੋ ਗਈ ਹੈ। ਕੇਵਲ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਇਹ ਮਰਿਆਦਾ ਹੁਣ ਹੈ ਕਿ ਉਹ ਪਿੰਡ ਪਿੰਡ ਵਿਚਰਦੇ ਹਨ, ਅਖੰਡ ਜਾਪ ਹੁੰਦੇ ਨੇ, ਜੋੜ ਮੇਲੇ ਹੁੰਦੇ, ਅੰਮ੍ਰਿਤ ਸੰਚਾਰ ਹੁੰਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚਲਾਉਂਦੇ, ਇੱਕ ਜਗ੍ਹਾ ਤੇ ਉਹ ਆਪਣਾ ਪੱਕਾ ਡੇਰਾ ਨਹੀਂ ਰੱਖਦੇ। ਉਹਨੂੰ ਰਮਤ ਸ਼ਬਦ ਦੇ ਨਾਲ ਜਿਹੜੇ ਉਦਾਸੀਆਂ ਤੇ ਨਿਰਮਲਿਆਂ ਚ ਚੱਲਦੀ ਸੀ ਉਹਨੂੰ ਰਮਤ ਕਹਿੰਦੇ ਸੀ। ਇੱਥੇ ਰਮਤ ਸ਼ਬਦ ਆਇਆ ਮੈਨੂੰ ਤਾਂ ਇਹ ਬਚਨ ਚੇਤੇ ਆ ਗਿਆ ਸੁਣਾਉਣ ਵਾਸਤੇ ਕਿ ਰਾਮਤ ਕਰਤੇ ਸਹਿਜ ਸੁਭਾਏ। ਗੁਰੂ ਨਾਨਕ ਸਾਹਿਬ ਰਮਤ ਕਰਦਿਆਂ ਯਾਨੀ ਕਿ ਵਿਚਰਦਿਆਂ ਵਿਚਰਦਿਆਂ ਸੁੱਤੇ ਸਿੱਧ ਸੁਭਾਵਕ
ਲਾਪੁਰ ਮਾਈ ਚੱਲ ਕਰ ਆਏ,
ਲਾਹੌਰ ਸ਼ਹਿਰ ਵਿੱਚ ਸਤਿਗੁਰੂ ਜੀ ਪਹੁੰਚੇ ਨੇ। ਚਲਦਿਆਂ ਚਲਦਿਆਂ ਲਾਹੌਰ ਸ਼ਹਿਰ ਵਿੱਚ ਮਹਾਰਾਜ ਜੀ ਨੇ ਆਪਣੇ ਚਰਨ ਪਾਏ।
ਉਤੋ ਕਸਾਬਪੁਰਾ ਜੈ ਥਾਨਾ,
ਲਾਹੌਰ ਸ਼ਹਿਰ ਚੌਥੇ ਆਏ ਬਾਜ਼ਾਰ ਵਿੱਚ ਜਿੱਥੇ ਕਸਾਈ ਖਾਨਾ ਸੀ, ਬੁੱਚੜ ਖਾਨਾ ਸੀ, ਉਥੇ ਮਹਾਰਾਜ ਜੀ ਪਹੁੰਚੇ।
ਤਹਾਂ ਠਾਂਡ ਪੇ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰੂ ਜੀ ਉਥੇ ਕਸਾਈ ਖਾਨੇ ਦੇ ਕੋਲ ਆ ਕੇ ਖਲੋ ਗਏ।
ਗੋਬਦ ਮਹਾ ਪਾਪ ਅਵਲੋਕਾ,
ਕੀ ਵੇਖਿਆ ਕਿ ਕੁਝ ਮੁਸਲਮਾਨ ਉਥੇ ਗਊਆਂ ਹਲਾਲ ਕਰ ਰਹੇ ਨੇ। ਗਰੀਬ ਗਊ ਹੈ, ਉਸ ਗਊਆਂ ਦਾ ਹਲਾਲ ਕਰ ਰਹੇ ਨੇ, ਗਊਆਂ ਨੂੰ ਵੱਢ ਰਹੇ ਨੇ।
ਪੂਰਾ ਤੁਰਕ ਤਪ ਲੱਖ ਰਿਸ ਰੋਕਾ,
ਪਾਤਸ਼ਾਹ ਨੇ ਵੇਖਿਆ ਵੀ ਗਊਆਂ ਕਤਲ ਕੀਤੀਆਂ ਜਾ ਰਹੀਆਂ ਨੇ, ਗਊ ਹੈ, ਜੀਵ ਹੈ ਪਰਮੇਸ਼ਰ ਦਾ, ਉਹਦੀ ਹੱਤਿਆ ਹੋ ਰਹੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਇਹਨਾਂ ਤੁਰਕਾਂ ਦਾ ਪੂਰਬਲਾ ਤਪ ਹੈ, ਤਾਂ ਇਹਨਾਂ ਨੂੰ ਰਾਜ ਮਿਲਿਆ ਤੇ ਰਾਜ ਕਰਕੇ ਪਾਪ ਕਰ ਰਹੇ। ਮਹਾਰਾਜ ਜੀ ਨੇ ਆਪਣਾ ਵੀਰ ਰਸ ਰੋਕ ਲਿਆ, ਨਹੀਂ ਤਾਂ ਇੱਕੋ ਬਚਨ ਕਰਦੇ ਤੇ ਨਾ ਤੁਰਕਾਂ ਦਾ ਮਲੀਆ ਮੇਟ ਕਰ ਦਿੰਦੇ ਉਸ ਵਕਤ। ਪਰ ਪਾਤਸ਼ਾਹ ਨੇ ਵੇਖਿਆ ਕਿ ਇਹਨਾਂ ਦਾ ਤਪ ਹੈ, ਉਹ ਤਪ ਤੋਂ ਇਹਨਾਂ ਨੂੰ ਰਾਜ ਮਿਲਿਆ ਹੈ, ਤੇ ਰਾਜ ਤੋਂ ਬਾਅਦ ਇਹਨਾਂ ਨੇ ਨਰਕਾਂ ਦੇ ਭਾਗੀਦਾਰ ਹੋਣਾ ਹੈ। ਇਹ ਜ਼ੁਲਮ ਕਰ ਰਹੇ ਨੇ, ਗਊ ਹੱਤਿਆ ਹੋ ਰਹੀ ਹੈ, ਗਊਆਂ ਨੂੰ ਮਾਰ ਰਹੇ ਹਨ।
ਨਾ ਤੁਰ ਨਾਸ਼ ਕਰਨ ਇਛ ਧਾਰੀ,
ਨਹੀਂ ਤਾਂ ਪਾਤਸ਼ਾਹ ਚਾਹੁੰਦੇ ਕਿ ਇਹਨਾਂ ਨੂੰ ਸਾਰਿਆਂ ਨੂੰ ਨਾਸ਼ ਕਰ ਦਿੰਦੇ, ਬਚਨ ਨਾਲ ਹੀ ਮਾਰ ਦਿੰਦੇ।
ਤਦ ਕ੍ਰੋਧ ਸੋ ਗਿਰਾ ਉਚਾਰੀ,
ਫਿਰ ਵੀ ਮਹਾਰਾਜ ਜੀ ਨੇ ਆਪਣੇ ਮੁਖੋਂ ਬਚਨ ਉਚਾਰਨ ਕੀਤਾ ਵੀਰ ਰਸ ਵਿੱਚ ਆ ਕੇ।
ਸ੍ਰੀ ਮੁਖ ਵਾਕ ਲਾਹੌਰ ਸੈਰ ਜ਼ਹਿਰ ਕੈਰ ਸਵਾ ਪਹਿਰ,
ਮਹਾਰਾਜ ਜੀ ਕਹਿੰਦੇ ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਦਿਨ ਚੜ੍ਹਦਿਆਂ ਇਹਨਾਂ ਦੇ ਵਿੱਚ ਜ਼ਹਿਰ ਭਰ ਜਾਂਦਾ ਹੈ, ਉਰੇ ਕਹਿਰ ਕਰਨ ਲੱਗ ਪੈਂਦੇ, ਗਊਆਂ ਮਾਰਨ ਲੱਗ ਪੈਂਦੇ। ਤਾਂ ਬਾਅਦ ਵਿੱਚ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਲਾਹੌਰ ਸ਼ਹਿਰ ਦੀ ਹੱਦ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਕਿਰਪਾ ਕਰੋ ਹੁਣ ਬਚਨ ਬਖਸ਼ੋ। ਤਾਂ ਮਹਾਰਾਜ ਜੀ ਨੇ ਕਿਹਾ ਸੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਫਿਰ ਇਹ ਬਚਨ ਪਾਤਸ਼ਾਹ ਨੇ ਫੁਰਮਾਏ ਸਨ। ਤੋ ਇਹ ਵਾਰਾਂ ਦੇ ਵਧੀਕ ਦੇ ਬਚਨ ਨੇ, ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ ਇੱਥੇ ਤਾਂ ਸਵਾ ਪੈਰ ਦਿਨ ਚੜ੍ਹਦਿਆਂ ਆ ਕਸਾਈ ਪੁਣਾ ਖੁੱਲ ਜਾਂਦਾ ਹੈ, ਉਰੇ ਜ਼ਹਿਰ ਨਾਲ ਭਰੇ ਲੋਕ ਕਹਿਰ ਕਰਦੇ ਨੇ, ਗੋ ਹੱਤਿਆ ਕਰਦੇ ਹਨ।
ਚੋ ਪਈ ਅਸਕੈ ਬੋਲੇ ਬਚਨ ਬਹੋਰੂ,
ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹੇ ਤੇ ਬੋਲੇ।
ਸੁਨ ਬਾਲੇ ਅਬ ਤੁਰਕਨ ਜੋਰੂ,
ਮਹਾਰਾਜ ਜੀ ਕਹਿੰਦੇ ਬਾਲਿਆ ਹੁਣ ਇਸ ਵੇਲੇ ਨਾ ਮਲੇਛਾਂ ਦਾ ਰਾਜ ਹੈ, ਇਹਨਾਂ ਮਲੇਛਾਂ ਦਾ ਜੋਰ ਹੈ।
ਦਸਵਾਂ ਜਾਮਾ ਪੈਰੋਂ ਜਬਈ,
ਬਾਲਿਆ ਆਉਣ ਵਾਲੇ ਸਮੇਂ ਚ ਮੈਂ ਦਸਵਾਂ ਜਾਮਾ ਧਾਰਨ ਕਰਨਾ, ਜਦੋਂ ਮੈਂ ਦਸਵਾਂ ਜਾਮਾ ਧਾਰਨ ਕਰਾਂਗਾ,
ਧਰਮ ਪੰਥ ਪ੍ਰਗਟਾਵੋ ਤਬਈ,
ਦਸਵੇਂ ਜਾਮੇ ਵਿੱਚ ਮੈਂ ਤੇਜ ਤੇ ਕਰਾਰਾ ਖਾਲਸਾ ਪੰਥ ਪੈਦਾ ਕਰਾਂਗਾ।
ਸਤ ਸ੍ਰੀ ਅਕਾਲ।
ਹੁਣ ਹਿੰਦੂ ਤੁਰਕਨ ਤੇ ਨਿਆਰਾ ਰਚਿਓ ਖਾਲਸਾ ਪੰਥ ਕਰਾਰਾ। ਮਹਾਂ ਤੇਈ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਕਹਿੰਦੇ ਇਹੋ ਜਿਹਾ ਪੰਥ ਖਾਲਸਾ ਮੈਂ ਦਸਵੇਂ ਜਾਮੇ ਚ ਸਾਜਾਂਗਾ।
ਆਯੁੱਧ ਤਰਕੇ ਯੁੱਧ ਮਚਾਵੇ,
ਦਸਵੇਂ ਜਾਮੇ ਵਿਚ ਅਸੀਂ ਸ਼ਸਤਰ ਧਾਰਨ ਕਰਕੇ ਨਾ ਮਲੇਛਾਂ ਨਾਲ ਯੁੱਧ ਕਰਾਂਗੇ, ਇਹਨਾਂ ਜਰਵਾਣਿਆਂ ਨਾਲ ਯੁੱਧ ਕਰਾਂਗੇ।
ਤੁਰਕਨ ਕੀ ਸਭ ਸਫਾ ਉਠਾਵੇ,
ਔਰ ਇਹਨਾਂ ਮਲੇਛਾਂ ਦੀ ਸਫਾ ਉਠਾ ਦਿਆਂਗੇ। ਉੱਠ ਗਈ ਸਫਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ, ਨਹਿ ਕਲੰਕ ਅਵਤਾਰ। ਉੱਠ ਗਈ ਸਫਾ ਮਲੇਛ ਕੀ। ਮਹਾਰਾਜ ਜੀ ਕਹਿੰਦੇ ਨਾ ਮਲੇਛਾਂ ਦੀ ਸਫਾ ਨੂੰ ਉਠਾਵਾਂਗੇ। ਉਸ ਵਕਤ
ਮਹਾ ਪਾਪ ਸੋ ਦੇ ਹਟਾਈ,
ਆ ਜਿਹੜੇ ਮਹਾ ਪਾਪ ਇਹ ਕਰਦੇ ਆ, ਗੋ ਹੱਤਿਆਵਾਂ ਕਰਦੇ ਆ, ਹਰੇਕ ਪ੍ਰਕਾਰ ਦੇ ਮਾੜੇ ਭੈੜੇ ਕਰਮ ਕਰਦੇ ਆ, ਇਹਨਾਂ ਪਾਪਾਂ ਤੋਂ ਲੋਕਾਂ ਨੂੰ ਬਚਾਵਾਂਗੇ।
ਕਰਮ ਨੀਤ ਯੁਤ ਰਾਜ ਪੁੰਚਾਈ,
ਔਰ ਇਹੋ ਜਿਹਾ ਰਾਜ ਭੁਗਾਵਾਂਗੇ ਜਿਹਦੇ ਵਿੱਚ ਧਰਮ ਵੀ ਹੋਵੇਗਾ ਤੇ ਨੀਤੀ ਵੀ ਹੋਵੇਗੀ, ਧਰਮ ਦੀ ਨੀਤੀ ਹੋਵੇਗੀ, ਧਰਮ ਦਾ ਨਿਆਇ ਹੋਵੇਗਾ। ਬਾਲਿਆ ਇਹੋ ਜਿਹਾ ਰਾਜ ਕਮਾਵੇਗਾ ਸਾਡਾ ਪੰਥ। ਦੁਨੀਆਂ ਦੇ ਇਤਿਹਾਸ ਵਿੱਚ ਗੁਰੂ ਖਾਲਸਾ ਜੀ ਖਾਲਸੇ ਰਾਜ ਦਾ ਸਾਨੀ ਰਾਜ ਕੋਈ ਨਹੀਂ। ਜਿਹੜਾ ਰਾਜ ਦਾ ਸਮਾਂ ਭਾਵੇਂ ਉਹ 40-45 ਸਾਲ ਦਾ, ਚਲੋ ਮੋਟਾ ਜਿਹਾ ਲਾ ਲਓ 50 ਕੁ ਵਰਸ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ, ਉਸ ਰਾਜ ਕਾਲ ਦੇ ਦੌਰਾਨ ਕਦੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, ਧਰਮ ਦੇ ਨਾਂ ਤੇ ਕਦੇ ਕਿਸੇ ਦਾ ਵੱਧ ਨਹੀਂ ਕੀਤਾ ਗਿਆ, ਹਰ ਇੱਕ ਪ੍ਰਾਣੀ ਮਾਤਰ ਨੂੰ ਬਰਾਬਰਤਾ ਦਾ ਹੱਕ। ਅੰਗਰੇਜ਼ ਅਫਸਰਾਂ ਨੇ ਵੀ ਇਸ ਗੱਲ ਦੀ ਸ਼ਾਦੀ ਭਰੀ ਕਿ ਐਸਾ ਰਾਜ ਦੁਨੀਆਂ ਵਿੱਚ ਕਿਤੇ ਨਹੀਂ ਵੇਖਣ ਵਿੱਚ ਆਇਆ, ਔਰ ਇਸ ਰਾਜ ਦਾ ਸੰਕਲਪ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅਮਲੀ ਰੂਪ ਦਿੱਤਾ ਹੈ, ਸ਼ੁਰੂਆਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੈ। ਮਹਾਰਾਜ ਜੀ ਕਹਿੰਦੇ ਐਸਾ ਰਾਜ ਹੋਵੇਗਾ ਸਾਡੇ ਪੰਥ ਦਾ ਬਾਲਿਆ, ਜਿਸ ਰਾਜ ਵਿੱਚ ਹਲੇਮੀ ਰਾਜ ਹੋਵੇਗਾ, ਧਰਮ ਦੀ ਨੀਤੀ ਨਾਲ ਮੇਰਾ ਪੰਥ ਰਾਜ ਭੋਗੇਗਾ।
ਮੈਂ ਠਹਿਰੋ ਅਬ ਚੱਲ ਮਰਦਾਨਾ,
ਚੱਲ ਮਰਦਾਨਿਆ, ਇੱਥੇ ਲਾਹੌਰ ਨਹੀਂ ਠਹਿਰਨਾ ਅਸੀਂ, ਇੱਥੇ ਜ਼ੁਲਮ ਹੋ ਰਿਹਾ, ਇੱਥੇ ਸਵਾ ਪਹਿਰ ਦਿਨ ਚੜ੍ਹਦਿਆਂ ਕਹਿਰ ਵਰਤ ਰਿਹਾ, ਚੱਲ ਮਰਦਾਨਿਆ ਇੱਥੇ ਨਹੀਂ ਠਹਿਰਨਾ, ਇੱਥੋਂ ਚੱਲੀਏ।
ਨਿਕਸੇ ਵੈਰ ਗਏ ਇੱਕ ਥਾਨਾ,
ਲਾਹੌਰ ਸ਼ਹਿਰ ਤੋਂ ਸਤਿਗੁਰੂ ਜੀ ਬਾਰ ਬਾਰ ਆ ਗਏ, ਬਾਹਰ ਆਏ ਤੇ ਸਤਿਗੁਰਾਂ ਨੇ ਇੱਕ ਜਗ੍ਹਾ ਵੇਖੀ,
ਇੱਕ ਦਿਜ ਦੰਬੀ ਹੁਤੋ ਅਗਾਰੀ,
ਕੀ ਵੇਖਿਆ ਕਿ ਇੱਕ ਪਖੰਡੀ ਬਾਹਮਣ ਬੈਠਾ ਪੰਡਿਤ, ਦਿਜ ਕਹਿੰਦੇ ਆ ਪੰਡਿਤ ਨੂੰ, ਇੱਕ ਪੰਡਿਤ ਬੈਠਾ ਹੈ, ਪਖੰਡੀ ਹੈ, ਪਖੰਡ ਕਰ ਰਿਹਾ।
ਉਹ ਪਖੰਡ ਜਿਨ ਕੀਨ ਸਵਾਰੀ,
ਜਿਹਨੇ ਬੜਾ ਪਖੰਡ ਸਵਾਰਿਆ ਹੋਇਆ, ਕਲਯੁਗ ਵਿੱਚ ਪਖੰਡ ਦੀ ਪੂਜਾ ਬਹੁਤ ਹੁੰਦੀ ਹੈ, ਜਿਹੜਾ ਪਖੰਡ ਕਰਨ ਲੱਗ ਪਏ ਉਹਦੀ ਪੂਜਾ ਹੈ, ਕਲਯੁਗ ਵਿੱਚ ਸੁਭਾਅ ਐਸਾ ਹੈ, ਇਹ ਪਖੰਡ ਕਰ ਰਿਹਾ, ਬਹੁਤ ਜ਼ਿਆਦਾ ਇਹਨੇ ਪਖੰਡ ਕੀਤਾ ਸਵਾਰਿਆ ਹੋਇਆ, ਕੀ ਕੀਤਾ ਜੀ ਸੁਣੋ,
ਗੋਬਰ ਸੋ ਤਰ ਲੀਪ ਬਣਾਈ,
ਜਿੱਥੇ ਬੈਠਾ ਗਊ ਦਾ ਗੋਬਰ ਲਿਆ ਕੇ ਪਹਿਲਾਂ ਜ਼ਮੀਨ ਤੇ ਪੋਚਾ ਲਾਇਆ ਗਊ ਦੇ ਗੋਬਰ ਦਾ, ਤੇ ਗਊ ਦੇ ਗੋਬਰ ਨਾਲ ਲਿਪ ਕੇ ਧਰਤੀ ਸਾਫ਼ ਕੀਤੀ,
ਬੋਰੋ ਉਪਰ ਕੁਸ਼ਾ ਡਸਾਈ,
ਕੁਸ਼ਾ ਜਿਹਨੂੰ ਆਪਾਂ ਦੱਬ ਕਹਿ ਦਿੰਨੇ ਆ, ਉਹ ਕਾਈ ਦੱਬ, ਉਹ ਦੱਬ ਲਿਆ ਕੇ ਕੁਸ਼ਾ ਦੇ ਫਿਰ ਉੱਤੇ ਨੇ ਉਹ ਵਿਛਾਈ ਹੋਈ ਆ ਥੱਲੇ,
ਵਸਤਰ ਉਤਾਰ ਕੀ ਨੇ ਇਸ਼ਨਾਨੀ,
ਤੇ ਲਾਗੇ ਪਾਣੀ ਸੀ ਉਥੋਂ ਕੱਪੜੇ ਵਸਤਰ ਲਾ ਕੇ ਨੇ ਇਸ਼ਨਾਨ ਪਾਨ ਕੀਤਾ,
ਦੁਆਦਸ਼ ਤਨ ਮੈਂ ਤਿਲਕ ਲਗਾਨੀ,
12 ਤਿਲਕ ਸਰੀਰ ਤੇ ਲਾਏ, ਮੱਥੇ ਤੇ, ਛਾਤੀ ਤੇ, ਡੋਲਿਆਂ ਤੇ, ਬਾਹਾਂ ਦੇ ਅਗਲੇ ਹਿੱਸਿਆਂ ਤੇ, ਪੇਟ ਤੇ, ਇਹਦਾ 12 ਤਿਲਕ ਇਹਨੇ ਆਪਣੇ ਸਰੀਰ ਤੇ ਸਵਾਰ ਕੇ ਲਾਏ,
ਰਾਖੇ ਸਾਲ ਗਰਾਮੀ ਅਗਾਰੀ,
ਔਰ ਆਪਣੇ ਸਾਹਮਣੇ ਬਿਲਕੁਲ ਆਪਣੇ ਸਨਮੁਖ ਇੱਕ ਚੌਂਕੀ ਦੇ ਉੱਤੇ ਸਾਲ ਗਰਾਮ ਜੀ ਰੱਖੇ ਹੋਏ ਨੇ, ਗੰਡਕਾ ਨਦੀ ਵਿੱਚੋਂ ਕਾਲੇ ਰੰਗ ਦਾ ਇੱਕ ਪਖਾਣ ਜਿਸ ਨੂੰ ਸਾਲ ਗਰਾਮ ਭਗਵਾਨ ਵਿਸ਼ਨੂੰ ਕਹਿ ਕੇ ਪੂਜਦੇ ਵੈਸ਼ਨਵ, ਉਹ ਸਾਲ ਗ੍ਰਾਮ ਇਹਨੇ ਆਪਣੇ ਮੂਹਰੇ ਰੱਖਿਆ ਹੋਇਆ,
ਪੂਜਨ ਕੀਨ ਸੰਭਾਰ ਸੰਭਾਰੀ,
ਔਰ ਉਹਦੀ ਪੂਜਾ ਕਰ ਰਿਹਾ ਸੰਭਾਲ ਸੰਭਾਲ ਕੇ, बड़े बड़े पखंड कर करके बखा बखा के लोकां नूं पूजा करदा है।
लेकर घंटा हाथ बजावा,
हाथ विच इक घंटी फड़ी हुई है, नाल ओह बजाई जांदा है, नाले एक हाथ दे विच आरती फड़ी हुई आरती करदा है।
बार बार तर पर सिर लावा,
नाले घंटी बजाउंदा, नाले बार बार जमीन ते सिर धरदा, फिर चुकदा, फिर धरदा, फिर चुकदा, एदा बार बार मथा टेकदा सालग्राम नूं।
बोरो माला लीनी पाना,
फिर इने माला चुक ली, एक हाथ विच इने माला फड़ ली,
नैन मूंद बैठे ओ बक ध्याना,
ते माला फड़ के ते जिवें बगला नहीं बहिंदा हुंदा छप्पड़ दे कंडे अखां बंद करके, एदा बगले वांगू पंडित ने नेत्र बंद कर ले, अखां बंद करके ते एक हाथ विच माला फड़ के मुंह जो मिण 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 जिहा करी जांदा, कुछ नहीं समझ आउंदा वी कहिंदा की है, पखंड करदा होया लोकां नूं विखाउंदा।
देख मंजार लजावे जाई,
कहिंदे इहदी इहो जी दशा वेख के बिल्ला भी शर्मिंदा हुंदा वी इन्ना पखंड तां पंडता मैं भी नहीं करदा, चूहे दी खुड ते बैठा होया जिन्ना तूं पिया करदा। मंजार कहिंदे आ बिल्ले नूं, कहिंदे बिल्ला भी शर्मसार हो रहा, ओ कमाल कर दित्ती आ पंडित जी, तुसीं तां मेरे भी उस्ताद निकले हो, मैं सोचिया भी शायद मैं ही चूहे दी खुड ते बहिना ते इदा अखां जिया बंद कर लेना, तू ता मेरा भी उस्ताद है, मेरे तो भी परे दा।
माया को लालच मन माई,
माया दा लालच है दे मन विच बहुत ज्यादा प्रबल,
ओ नरे आए बंद ना करी,
इदा एहो जा पखंड जा वेख के कई लोग आउंदे शहर दे, ओ आउंदे आके नू मथा टेक दे, नमस्कार है पंडित जी, राम राम है, आउंदे आके कोई जथा शक्त, कोई पैसा, कोई तेला, कोई कौडी, ओ लिया के अगे रख दे ते नाले मथा टेक दे।
यथा शक्त तैं भेटा तरई,
यथा शक्त भेटा पंडित जी दे सामने रख दे, मंदिर नहीं है उत्थे कोई, बाहर रड़े मैदान ते ने अपना ही मंदिर बनाया होया वखरा ही, ते लोक आउंदे आके मथा टेक दे, नमस्कारां करदे ने।
श्री नानक तैं उर की जानी,
जानी जान सतगुरु जी ने पंडित दे मन दी जान ली, जिथे पखंड हुंदा फिर उस पखंड दा महाराज जी खंडन करदे, जिथे जुल्म हुंदा उस जुल्म दा भी जोर विरोध करदे हन, जाए बाबर नूं जाबर कहना पिया। तो पातशाह ने जदों पखंड वेख्या इहदा ते पखंडे दे अंदर दा जान गए गुरु नानक साहब जी,
बोले दंभ हान की बानी,
दंभ दा नाश करन वाले सतगुरु गुरु नानक साहब जी बोले,
हे तिज ध्यान काए को तारी,
महाराज जी कोल ही बैठे ही पंडित दे आके नेड़े ही बह गए, महाराज जी कहंदे पंडित जी, पंडित ने नेत्र खोले अखां खोलियां वेखिया, महाराज जी कहंदे पंडित जी ध्यान कादा तारिया होया,
साल ग्राम तुम्हारे अगारी,
हुण ध्यान पंडित नूं तां पता सी भी मैं कादा तारिया होया, महाराज जी ओही पुछना चाहुंदे आ, कहंदे पंडित जी कादा ध्यान तारिया होया, साल ग्राम तां तेरा भगवान तां तेरे अगे पे बैठा, उस भगवान नूं छड के तू साल ग्राम दा ध्यान धारी करन धारण करी बैठा है, भी तेरा भगवान ता तेरे सामने है,
अपनो इष्ट समीप ना होई,
आज अपना इष्ट नेड़े ना होवे, जेदा ध्यान धारण है भी वो कोल ना होवे,
तो हित ध्यान मुंदे चख दोई,
फिर ता उदा ध्यान धारण वास्ते अखां बंद कर लेनियां चाहीदियां, भी जे सामने इष्ट भगवान है, सनमुख है इष्ट भगवान, ते फिर ता नेत्र बंद करन दी लोड़ नहीं है, ध्यान ता उदा तारी दा है, जे ओ कोल ना होवे तेरा भगवान ता तेरे सामने है। खालसा जी इसे करके अरदास करन वेले ग्रंथी सिंह गुरु ग्रंथ साहब जी नूं सन्मुख करके वेखदे है, नेत्र बंद करन दी बजाए, हां सुते सिद्ध सुभावक कई वारी नेत्र बंद हो जांदे हन, पर महापुरुष दस दे के सानमुख गुरु ग्रंथ साहब जी दे दर्शन करके फिर अरदास करनी। सचखंड श्री हरिमंदर साहब बकायदा ए मर्यादा है, उथो अरदासीए सिंह गुरमुखां प्यारियां ने दसिया ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਨੂੰ, ਕਿਉਂਕਿ ਜਿੱਥੇ ਮਰਿਆਦਾ ਹੈ ਉੱਥੇ ਪਰਮੇਸ਼ਵਰ ਆਪ ਹੈ, ਗੁਰੂ ਸਾਹਿਬ ਉੱਥੇ ਹੀ ਵਰਤਦੇ ਹੈ ਜਿੱਥੇ ਗੁਰੂ ਸਾਹਿਬ ਦੀ ਮਰਿਆਦਾ ਵਰਤੇ। ਤੋਂ ਮਰਿਆਦਾ ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਦਾ ਬਕਾਇਦਾ ਅਰਦਾਸੀਏ ਸਿੰਘਾਂ ਨੂੰ ਹੁਕਮ ਹੈ ਕਿ ਜਦੋਂ ਆਪ ਜੀ ਨੇ ਅਰਦਾਸ ਕਰਨੀ ਹੈ ਸਤਿਗੁਰਾਂ ਦੇ ਸਨਮੁਖ, ਨੇਤਰ ਨਹੀਂ ਬੰਦ ਕਰਨੇ, ਨੇਤਰ ਗੁਰੂ ਗ੍ਰੰਥ ਸਾਹਿਬ ਜੀ ਵੱਲ ਰੱਖਣੇ ਹਨ, ਕਿਉਂਕਿ ਸਾਡੇ ਸਤਿਗੁਰੂ ਜੀ ਤਾਂ ਜਾਗਦੇ ਸਾਹਮਣੇ ਬੈਠੇ ਅਰਦਾਸ ਸੁਣ ਰਹੇ ਨੇ। ਨੇਤਰ ਤਾਂ ਮੁੰਦੀਏ ਜੇ ਸਤਿਗੁਰੂ ਜੀ ਕਿਤੇ ਪਾਸੇ ਦੂਰ ਹੋਣ। ਸਤਿਗੁਰੂ ਜਾਗਤਾ ਹੈ ਦੇਵ, ਤੋ ਇਹ ਮਰਿਆਦਾ ਵੀ ਹੈ। ਖੈਰ ਮਹਾਰਾਜ ਜੀ ਪੰਡਿਤ ਨੂੰ ਕਹਿੰਦੇ, ਪੰਡਿਤ ਜੀ ਸਾਲਗ੍ਰਾਮ ਤਾਂ ਤੁਸੀਂ ਮੂਹਰੇ ਰੱਖਿਆ ਹੋਇਆ ਤੇ ਧਿਆਨ ਕਿਹਦਾ ਕਰ ਰਹੇ ਹੋ? ਜਿਹੜਾ ਤੁਹਾਡਾ ਇਸ਼ਟ ਹੈ ਉਹ ਤਾਂ ਸਾਹਮਣੇ ਆ ਤੁਹਾਡੇ, ਦੂਰ ਹੋਵੇ ਕਿਤੇ ਆਸੇ ਪਾਸੇ ਹੋਵੇ ਫਿਰ ਤਾਂ ਤੁਸੀਂ ਨੇਤਰ ਬੁੰਦ ਕੇ ਧਿਆਨ ਧਾਰਨ ਕਰੋ।
ਦ੍ਰਿਸ਼ਟ ਹਜ਼ੂਰ ਸੋ ਪ੍ਰਤਿਮਾ ਤੇਰੀ,
ਤੇ ਸਤਿਗੁਰੂ ਜੀ ਦੀ ਪਾਤਸ਼ਾਹ ਜੀ ਕਹਿੰਦੇ ਤੇਰੀ ਜਿਹੜੀ ਪ੍ਰਤਿਮਾ ਹੈ ਜਿਹਨੂੰ ਤੂੰ ਭਗਵਾਨ ਮੰਨੀ ਬੈਠਾ ਉਹ ਤਾਂ ਤੇਰੀਆਂ ਅੱਖਾਂ ਦੇ ਸਾਹਮਣੇ ਹੈ।
ਤੈਂ ਲੋਚਨ ਕਿਉਂ ਮੂੰਦੈ ਫੇਰੀ,
ਤੇ ਫਿਰ ਤੂੰ ਕਿਉਂ ਨੇਤਰ ਬੰਦ ਕੀਤੇ ਹੋਏ ਨੇ, ਸਿੱਧਾ ਆਪਣੀ ਪ੍ਰਤਿਮਾ ਨੂੰ ਕਿਉਂ ਨੀ ਵੇਖਦਾ?
ਸਭ ਤੇ ਦਿਜ ਬੋਲੇ ਓ ਪਾਖੰਡ ਰਾਤਾ,
ਪਖੰਡੀ ਬ੍ਰਾਹਮਣ ਬੋਲਿਆ ਅੱਗੋਂ ਪਖੰਡ ਚ ਰੰਗਿਆ ਹੋਇਆ, ਉਹ ਕੀ ਜਾਣਦਾ ਸੀ ਕਿ ਜਿਹੜੇ ਆਏ ਨੇ ਮੇਰਾ ਪਖੰਡ ਖੋਲਣ ਆਏ ਨੇ, ਉਘੇੜਨ ਆਏ ਨੇ। ਇਹਨੇ ਜਿਵੇਂ ਆਮ ਬੰਦੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਵੇਂ ਬੋਲਦਾ ਸੀ ਉਸੇ ਤਰ੍ਹਾਂ ਹੀ ਇਹ ਪਖੰਡੀ ਬੋਲਿਆ।
ਸੁਣੋ ਫਕੀਰ ਤੁਮੇ ਨੇ ਗਿਆਤਾ,
ਕਹਿਣ ਲੱਗਾ ਫਕੀਰ ਜੀ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ। ਮਹਾਰਾਜ ਜੀ ਨੂੰ ਕਹਿੰਦਾ, ਪੰਡਿਤ ਕਹਿੰਦਾ ਜੀ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ।
ਪ੍ਰਤਿਮਾ ਕੀ ਸੇਵਾ ਕਰ ਲਈ ਨੀ,
ਕਹਿੰਦੇ ਮੈਂ ਜਿਹੜੀ ਪ੍ਰਤਿਮਾ ਦੀ ਸੇਵਾ ਸੀ ਸਾਲਗ੍ਰਾਮ ਦੀ ਉਹ ਆਪਣੀ ਕਰ ਲਈ ਹੈ ਜੀ, ਉਹ ਮਰਿਆਦਾ ਪੂਰੀ ਕਰ ਲਈ ਹੈ, ਮੈਂ ਪ੍ਰਤਿਮਾ ਦੀ ਸੇਵਾ ਕਰ ਲਈ ਹੈ। ਮੂਰਤੀ ਦੀ ਜਿਹੜੀ ਪੂਜਾ ਸੀ ਸਾਲਗ੍ਰਾਮ ਦੀ, ਟੱਲੀ ਖੜਕਾਣੀ, ਆਰਤੀ ਕਰਨੀ, ਮੱਥੇ ਟੇਕਣੇ, ਉਹ ਮੈਂ ਪਹਿਲਾਂ ਕਰ ਲਿਆ।
ਬਾਰ ਬਾਰ ਤਰ ਬੰਧਨ ਦੀਨੀ,
ਬਾਰ ਬਾਰ ਮੈਂ ਜ਼ਮੀਨ ਤੇ ਮੱਥਾ ਟੇਕ ਰਿਹਾ, ਤੁਸੀਂ ਵੇਖਿਆ ਨੀ ਮੈਂ ਟੇਕਦਾ ਰਿਹਾ ਮੱਥਾ, ਤੁਸੀਂ ਵੇਖਿਆ ਨੀ ਪਹਿਲਾਂ ਮੈਨੂੰ? ਏਦਾਂ ਕਹਿੰਦਾ।
ਨੈਣ ਮੂੰਦ ਜਬ ਬ੍ਰਿਤ ਰੋਕੀ,
ਤੇ ਮੈਂ ਹੁਣ ਨੇਤਰ ਬੰਦ ਕਰਕੇ ਆਪਣੀ ਬ੍ਰਿਤੀ ਰੋਕੀ। ਕਹਿੰਦਾ ਪਹਿਲਾਂ ਪੂਜਾ ਕਰ ਲਈ ਹੈ ਮੈਂ, ਹੁਣ ਅੱਖਾਂ ਬੰਦ ਕਰਕੇ ਤੇ ਮੈਂ ਆਪਣੀ ਬਿਰਤੀ ਰੋਕੀ ਹੈ।
ਓਵਤ ਹੈ ਸੁਧ ਮੁਝੇ ਤ੍ਰਿਲੋਕੀ,
ਤੇ ਸੰਤ ਜੀ ਤੁਹਾਨੂੰ ਨਹੀਂ ਪਤਾ ਜਦੋਂ ਮੈਂ ਆਪਣੀ ਬਿਰਤੀ ਰੋਕ ਲੈਣਾ ਨਾ ਅੰਦਰ, ਤੇ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਵੀ ਤਿੰਨਾਂ ਲੋਕਾਂ ਚ ਕੀ ਪਿਆ ਵਰਤਦਾ। ਜਦੋਂ ਮੈਂ ਆਪਣੀ ਬਿਰਤੀ ਰੋਕ ਲੈਣਾ ਨੇਤਰ ਬੰਦ ਕਰਕੇ ਤੇ ਫਿਰ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ।
ਅਸਕੈ ਬੈਠੇ ਉਲਾਏ ਤੇ ਆਨਾ,
ਮਹਾਰਾਜ ਜੀ ਸਤਿਗੁਰੂ ਸੱਚੇ ਪਾਤਸ਼ਾਹ ਮੁਸਕੁਰਾਏ ਤੇ ਨਾਲੇ ਸਿਰ ਹਿਲਾਇਆ ਬੈਠ ਗਏ। ਇਹ ਵੀ ਹੁਣ ਉਸੇ ਤਰ੍ਹਾਂ ਬਹਿ ਗਏ ਅੱਖਾਂ ਬੰਦ ਕਰਕੇ ਧਿਆਨ ਲਾ ਕੇ।
ਲੋਕ ਦਿਖਾਵਾ ਮਨ ਅਤਿਮਾਨਾ,
ਮਨ ਚ ਬੜਾ ਮਾਣ ਤੇ ਵਡਿਆਈ ਦੀ ਕਾਂਖਾ ਰੱਖ ਕੇ ਲੋਕਾਂ ਨੂੰ ਵਿਖਾਉਣ ਵਾਸਤੇ ਪਖੰਡ ਚ ਰਤਿਆ ਹੋਇਆ।
ਧਨ ਕੋ ਲਾਲਚ ਬਦੇ ਬਧੇਰਾ,
ਦੂਜਾ ਧਨ ਦਾ ਲਾਲਚ ਮਨ ਦੇ ਵਿੱਚ ਬਹੁਤ ਜ਼ਿਆਦਾ ਹੈ।
ਜਿਉਂ ਆਵੇ ਤਿਉਂ ਚਾਹੇ ਕਨੇਰਾ,
ਜਿਵੇਂ ਜਿਵੇਂ ਆ ਰਿਹਾ ਧਨ ਹੋਰ ਚਾਹੁੰਦਾ ਵੀ ਹੋਰ ਆ ਜਾਣ ਪੰਜ ਦਸ, ਜਿਵੇਂ ਜਿਵੇਂ ਲੋਕ ਲਿਆ ਕੇ ਮੱਥਾ ਟੇਕਦੇ ਕਹਿੰਦਾ ਚਲੋ ਦਸ ਕੁ ਹੋਰ ਆ ਜਾਣ, ਇਉਂ ਸੋਚਦਾ ਮਨ ਵਿੱਚ ਮਾਨ ਕਰਕੇ।
ਕੁਮਤ ਕਦਨ ਕੋ ਸ੍ਰੀ ਜਗ ਸਾਈ,
ਕੁਮਤ ਦਾ ਨਾਸ ਕਰਨ ਵਾਲੇ ਜਗਤ ਦੇ ਸਾਈ ਧੰਨ ਗੁਰੂ ਨਾਨਕ ਸਾਹਿਬ ਜੀ ਹਨ।
ਠਾਕਰ ਚੌਂਕੀ ਦੀਨ ਉਡਾਈ,
ਜਦੋਂ ਅੱਖਾਂ ਜੀਆਂ ਬੰਦ ਕਰਕੇ ਬਹਿ ਗਿਆ ਨਾ ਧਿਆਨ ਲਾ ਕੇ, ਇਹਦੇ ਠਾਕੁਰ ਦੇ ਸਮੇਤ ਜਿਹੜੀ ਇਹਦੀ ਚੌਂਕੀ ਅੱਗੇ ਪਈ ਸੀ ਮਹਾਰਾਜ ਜੀ ਨੇ ਗੁਪਤ ਕਰ ਦਿੱਤੀ, ਪਾਤਸ਼ਾਹ ਨੇ ਇੱਕਦਮ ਗੁਪਤ ਕਰ ਦਿੱਤੀ। ਗੁਪਤ ਇਸ ਕਰਕੇ ਕੀਤੀ ਵੀ ਕਹਿੰਦਾ ਸੀ ਵੀ ਅੱਖਾਂ ਬੰਦ ਕਰਕੇ ਬਿਰਤੀ ਲਾਉਣਾ ਤੇ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ, ਅੱਖਾਂ ਖੋਲ ਕੇ ਵੇਖਦਾ ਤੇ ਅੱਗੇ ਮੂਰਤੀ ਨਹੀਂ ਹੈ, ਮੂਰਤੀ ਦਾ ਟੈਨਸ਼ਨ ਚਿੰਤਾ ਨਹੀਂ, ਉਹ ਚੌਂਕੀ ਦੇ ਥੱਲੇ ਪੈਸੇ ਪਏ ਸੀ ਉਹ ਵੀ ਗੁਪਤ ਹੋ ਗਏ ਨੇ ਨਾਲ। ਕਹਿੰਦਾ ਜੀ ਕਿੱਥੇ ਮਹਾਰਾਜ ਜੀ, ਕਹਿੰਦੇ ਵੇਖ ਲੈ ਅੱਖਾਂ ਬੰਦ ਕਰਕੇ ਤੈਨੂੰ ਤਾਂ ਤਿੰਨਾਂ ਭਵਨਾਂ ਦੀ ਸੋਝੀ ਹੈ, ਤੇ ਜੇ ਤਿੰਨਾਂ ਭਵਨਾਂ ਦੀ ਸੋਝੀ ਤੇ ਇੱਥੇ ਦਾ ਨੀ ਪਤਾ ਲੱਗਾ ਤੇਰੇ ਸਾਹਮਣੇ ਕੀ ਹੋਇਆ? ਇੱਥੇ ਵੀ ਵੇਖ ਲੈ ਇਹਦਾ ਪਖੰਡ ਖੰਡ ਕੇ ਮਹਾਰਾਜ ਇਹਨੂੰ ਸਦਬੁੱਧੀ ਪ੍ਰਦਾਨ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।